श्री वाहेगुरु साहिब जी। एक ओंकार सतनाम करता पुरख निरभउ निर्वैर अकाल मूरत अजूनी सपन गुर प्रसाद जप आद सच जुगाद सच है भी सच नानक होसी भी सच चक्र जेह अर वर्ण जात अर पात नहन जेह रूप रंग अरेक भेक को कह न सकत के अचल मूर्त अनुभव प्रकाश सिमत उज कहज कोट इंद्र इंद्रान साहे साहान गणिज त्रिभुवन महीप सुर नारिया सुर नेत नेत वंत्रण कहत सर्वनाम कथा कवन कर्म नाम वर्ण सुमत कहां बुद्ध प्रभु से हमारी वर्ण सकै महिमा जो तिहारी हम ना सकत कर सिफत तुम्हारी आप लेहो तुम कथा सुधारी जप तप संयम धर्म न कमाया सेवा साध न जानिया हर राया कहो नानक हम नीच करमा शरण परे की रखो शर्मा कहो नानक हम नीच करमा शरण परे की रखो शर्मा सतनाम श्री वाहेगुरु साहिब जियो तुद जेवड अवर ना पालिया तू दीप लो पयालिया तू थान थनंतर रव रहया नानक भगता सच आधार जियो तुद जेवड अवर ना पालिया तू दीप लो पयालिया तू थान थनंतर रव रहया नानक भगता सच आधार जियो वाहिगुरु जी का खालसा वाहिगुरु जी की फतेह। सतगुरु जी की सजी नवाजी परम सम्मान योग गुरु खालसा साहिब संगत जी धन गुरु नानक देव जी महाराज उन्होंने दसे स्वरूप दसाही पातशाहियों के स्वरूप सतगुरु श्री गुरु ग्रंथ साहिब महाराज जी की अपार कृपा हुई है। पिछले पैर के सुंदर दीवान गुरु साहब जी की पावन पवित्र हजूरी में गुरु दरबार विखे चल रहे हैं। अत्यंत सत्कारयोग संत बाबा मेजर सिंह जी जिन्हां तों आप जी ने कलगीधर पातशाह जी की पावन पवित्र बाणी सदा सवाईए उन्हां दी कथा विचार श्रवण कीती अपने समय नूं अपने श्वासां नूं सफले कीता है। लड़ीवार गुरबाणी की कथा जो आप जी रोज श्रवण करते हो तिस दा समां है। जिवें पंजवें पातशाह जी कृपा कर रहे हैं राग श्री राग के अंदर आओ मन चित बिरतियां की एकाग्रता बना के सतगुर सच्चे पातशाह जी की वडियाई उन्हां दे गुण उन्हां दे कौतक श्रवण करिए राह प्राप्त करिए जी।
तुद जे वड़े अमर ना पालिया
बाउड़ी की प्रारंभता महाराज सच्चे पातशाह कृपा करके करते हैं। हे अकाल पुरख वाहेगुरु असी भाल करके देखी है बहुत यत्न किए बड़िया विधिया भी वरत के वेखिया पर तेरे वर्गा समर्थ तेरे वर्गा कोई पहुंच वाला सानू कि नहीं लभा कोई तेरे वर्गा नहीं जैसा तू तैसा तुही क्या उपमा दीज
तू दीप लोआ पयालिया
तू सत्ता दीपा विच तिना लोकां विच पताल विच सब थावां ते परिपूर्ण है वो व्यापी है सत्संग जी अकाल पुरख वाहिगुरु। बाबा नामदेव जी का वचन है वो कहिंदे ने ऐसो राम राहे अंतर जामी जैसे दर्पण माहे बदन परवानी रहाओ वसै घटा घट लीप न छिपै बंधन मुक्ता जात न दिसै पानी माहे देख मुख जैसा नामे को स्वामी बीठल ऐसा किवें सत्संग जी व्यापी है सब थावां ते अकाल पुरख वाहिगुरु सत्संगत आकाश की तरह वो व्यापी है आकाश जल शक्ति है परमात्मा चेतन शक्ति है वो मुरदिया विच भी है सत्संग जी विचार आवेगी भाई जे परमात्मा मुरदे विच भी है तो फिर सत्संग जी जिहड़ा मुरदा है उहनू आपां मुरदा किवें कह सकते हैं। इत्थे थोड़ा जिहा सत्संग जी गुरबाणा दी इकराई आपां नूं विचारनी पवेगी ਭਾਈ ਸਰੀਰ ਦਾ ਜਿਹੜਾ ਸੰਬੰਧ ਹੈ ਸਾਹ ਸੰਗਤ ਜੀ ਉਹ ਆ ਤੱਤਾਂ ਨਾਲ ਤੇ ਤੱਤ ਬਣਾਏ ਅਕਾਲ ਪੁਰਖ ਵਾਹਿਗੁਰੂ ਨੇ, ਤੱਤੋਂ ਦੀ ਕਲਾ ਕਰਕੇ ਇਕੱਠੇ ਨੇ। ਸਰੀਰ ਵਿੱਚੋਂ ਜੀਵਾਤਮਾ ਨਿਕਲ ਜਾਵੇ ਤੇ ਸਾਹ ਸੰਗਤ ਜੀ ਆਪਾਂ ਕਹਿੰਦੇ ਹਾਂ ਵੀ ਇਹ ਮੁਰਦਾ। ਜੀਵਾਤਮਾ ਦਾ ਸੰਬੰਧ ਜਿਹੜਾ ਸਾਹ ਸੰਗਤ ਜੀ ਉਹ ਚੇਤਨ ਨਾਲ ਹੈ, ਚੇਤਨ ਦੇ ਹੋਣ ਕਰਕੇ ਸਰੀਰ ਬੋਲਦਾ, ਸੁਣਦਾ, ਦੇਖਦਾ, ਦੁੱਖ ਤੇ ਸੁੱਖ ਨੂੰ ਅਨੁਭਵ ਕਰਦਾ, ਭੁੱਖ ਤ੍ਰੇਹ ਸਾਰਾ ਕੁਝ ਇਹ ਉਸ ਚੇਤਨ ਦੇ ਅੰਦਰ ਵਰਤਣ ਕਰਕੇ ਹੈ। ਜਦੋਂ ਚੇਤਨ ਅੰਦਰੋਂ ਨਿਕਲ ਜਾਂਦਾ ਸਾਹ ਸੰਗਤ ਜੀ ਜਾਂ ਚੇਤਨ ਨਾਲ ਸਾਡਾ ਸੰਬੰਧ ਟੁੱਟ ਜਾਵੇ, ਤੇ ਇਹਦਾ ਅਰਥ ਇਹ ਨਹੀਂ ਭਾਈ ਇੰਨੇ ਥਾਂ ਤੇ ਪਰਮਾਤਮਾ ਨੇ, ਜਿੰਨੇ ਥਾਂ ਤੇ ਡੈਡ ਬਾਡੀ ਪਈ ਹੈ, ਜਿੰਨੇ ਥਾਂ ਤੇ ਇਹ ਮੁਰਦਾ ਸਰੀਰ ਹੈ, ਇੰਨੀ ਥਾਂ ਤੇ ਪਰਮਾਤਮਾ ਦੀ ਜੋਤ ਨਹੀਂ, ਇਹ ਨਹੀਂ ਆਪਾਂ ਕਹਿ ਸਕਦੇ। ਗੁਰੂ ਸਾਹਿਬ ਕਹਿੰਦੇ ਉਹ ਸਭ ਥਾਵਾਂ ਤੇ ਆ, ਹਰ ਵੇਲੇ ਆ, ਸਰਵ ਵਿਆਪੀ ਹੈ, ਬਲਕਿ ਉਹਦੇ ਵਿੱਚ ਸਾਰਾ ਕੁਝ ਹੈ ਤੇ ਸਾਰੇ ਕੁਝ ਦੇ ਵਿੱਚ ਉਹ ਹੈ, ਉਹ ਗਹਿਰਾ ਜਿਹਾ ਕਿਤੇ ਨਹੀਂ। ਫਿਰ ਜਿਹੜਾ ਮੁਰਦਾ, ਇਹਨੂੰ ਮੁਰਦਾ ਕਿਉਂ ਕਹੀਏ ਜੇ ਉਹ ਸਾਰੀਆਂ ਥਾਵਾਂ ਤੇ ਹੀ ਆ? ਮਹਾਰਾਜ ਕਹਿੰਦੇ ਨੇ ਤੂੰ ਦੀਪ ਲੋ ਪਿਆਲਿਆ, ਤੂੰ ਸੱਤਾਂ ਦੀਪਾਂ ਚ ਆ, ਤਿੰਨਾਂ ਲੋਕਾਂ ਚ ਆ, ਪਤਾਲ ਚ ਆ, ਆਕਾਸ਼ ਵਿੱਚ ਆ, ਕੋਈ ਥਾਂ ਐਸੀ ਨਹੀਂ ਜਿੱਥੋਂ ਆਪਾਂ ਕਹੀਏ ਵੀ ਤੇਰੀ ਜੋਤ ਤੇਰੀ ਕਲਾ ਨਹੀਂ। ਤੇ ਫਿਰ ਜਿਹੜਾ ਮੁਰਦਾ ਸਰੀਰ ਹੈ ਉਹ ਵੀ ਸਾਧ ਸੰਗਤ ਜੀ ਕੋਲ ਉਹਦੀ ਜੋਤ ਤੋਂ ਉਹਦੀ ਕਲਾ ਤੋਂ ਵੱਖਰਾ ਨਹੀਂ, ਬਲਕਿ ਇਹਨਾਂ ਵੀ ਹੁਣ ਜੀਵਾਤਮਾ ਸਾਧ ਸੰਗਤ ਜੀ ਉਹਦੇ ਅੰਦਰ ਨਹੀਂ ਤੇ ਚੇਤਨ ਦਾ ਸੰਬੰਧ ਜੀਵਾਤਮਾ ਨਾਲ ਹੈ। ਇੱਕ ਉਦਾਹਰਨ ਸਾਧ ਸੰਗਤ ਜੀ ਬੜਾ ਸੋਹਣਾ ਪ੍ਰਮਾਣ ਇੱਥੇ ਦਿੰਦਾ, ਉਹ ਕਹਿੰਦੇ ਦੇਖੋ ਸਰੀਰ ਦੇ ਅੰਦਰ ਪਰਮਾਤਮਾ ਦੀ ਜੋਤ ਕੰਮ ਕਰਦੀ ਹੈ, ਉਹ ਵਿਆਪੀ ਪਰਮਾਤਮਾ ਅੰਦਰ ਆ ਸਰੀਰ ਦੇ, ਪਰ ਜੇ ਸਰੀਰ ਦਾ ਸਾਧ ਸੰਗਤ ਜੀ ਆਪਰੇਸ਼ਨ ਕਰਨਾ ਹੋਵੇ ਤੇ ਮਨ ਨੂੰ ਸਾਧ ਸੰਗਤ ਬੇਸੁੱਧ ਕਰ ਲਿਆ ਜਾਂਦਾ। ਜਿਹੜਾ ਚੇਤਨ ਦਾ ਸੰਬੰਧ ਹੈ ਸਾਧ ਸੰਗਤ ਜੀ ਮਨ ਨਾਲ ਥੋੜੀ ਦੇਰ ਲਈ ਟੀਕਾ ਲਾ ਕੇ, ਇੰਜੈਕਸ਼ਨ ਦੇ ਕੇ, ਜਾਂ ਕਲੋਰੋਫਾਰਮ ਸੰਘਾ ਕੇ, ਜਾਂ ਹੋਰ ਜਿਹੜੀ ਵੀ ਵਿਧੀ ਹੈ ਬੇਹੋਸ਼ ਕਰਨ ਦੀ, ਉਹਦੇ ਦੁਆਰਾ ਕਰਕੇ ਤੇ ਫਿਰ ਸਾਧ ਸੰਗਤ ਜੀ ਦਾ ਆਪਰੇਸ਼ਨ ਕਰ ਦਿੱਤਾ ਜਾਂਦਾ। ਬੇਹੋਸ਼ ਆਦਮੀ ਦਾ ਕੀ ਉਹ ਮਰ ਚੁੱਕਾ, ਉਹਦੇ ਅੰਦਰ ਪਰਮਾਤਮਾ ਦੀ ਜੋਤ ਨਹੀਂ, ਪਰਮਾਤਮਾ ਉਹਦੇ ਅੰਦਰ ਆ, ਖੂਨ ਦਾ ਸਰਕੂਲੇਸ਼ਨ ਉਸੇ ਤਰ੍ਹਾਂ ਚੱਲਦਾ, ਦਿਲ ਉਸੇ ਤਰ੍ਹਾਂ ਧੜਕਦਾ, ਧਮਣੀਆਂ ਉਸੇ ਤਰ੍ਹਾਂ ਕੰਮ ਕਰਦੀਆਂ, ਪਰ ਉਹਨੂੰ ਦੁੱਖ ਦਰਦ ਕੋਈ ਨਹੀਂ ਲੱਗ ਰਿਹਾ, ਉਹ ਬੇਹੋਸ਼ ਆ। ਉਹਦੇ ਸਰੀਰ ਦਾ ਕਿਸੇ ਵੀ ਅੰਗ ਦਾ ਸਾਧ ਸੰਗਤ ਜੀ ਉਹਨੂੰ ਅੰਗ ਨੂੰ ਆਪਰੇਟ ਕਰ ਰਹੇ ਡਾਕਟਰ, ਪਰ ਉਹਨੂੰ ਕੋਈ ਦੁੱਖ ਨਹੀਂ, ਕਿਉਂਕਿ ਚੇਤਨ ਨਾਲ ਸੰਬੰਧ ਟੁੱਟਾ ਸਿਰਫ ਉਹਦਾ, ਪਰਮਾਤਮਾ ਉਹਦੇ ਅੰਦਰ ਹੀ ਹੈ। ਪਰਮਾਤਮਾ ਉਹਦੇ ਅੰਦਰ ਹੋਣ ਦੇ ਬਾਵਜੂਦ ਵੀ ਉਹ ਦੁਖੀ ਨਹੀਂ, ਕਿਉਂਕਿ ਅਸਲ ਵਿੱਚ ਪਰਮਾਤਮਾ ਸਾਧ ਸੰਗਤ ਜੀ ਦੁੱਖ ਤੇ ਸੁੱਖ ਤੋਂ ਆਪ ਨਿਰਲੇਪ ਹੈ, ਤੇ ਉਹਦੇ ਅੰਦਰ ਹੋਣ ਦੇ ਬਾਵਜੂਦ ਵੀ ਜੇ ਚੇਤਨ ਕੰਮ ਨਹੀਂ ਕਰਦਾ ਤੇ ਬੰਦਾ ਦੁੱਖ ਨਹੀਂ ਮੰਨਦਾ। ਡੈਡ ਬਾਡੀ ਚੋਂ ਜੀਵਾਤਮਾ ਨਿਕਲ ਗਈ, ਚੇਤਨ ਨਾਲ ਸੰਬੰਧ ਟੁੱਟ ਗਿਆ ਕਰਕੇ ਸਾਧ ਸੰਗਤ ਜੀ ਆਪਾਂ ਇਹ ਨਹੀਂ ਕਹਿ ਸਕਦੇ ਵੀ ਇਸ ਸਰੀਰ ਦਾ ਜਿੰਨਾ ਥਾਂ ਇਸ ਸਰੀਰ ਨੇ ਘੇਰਿਆ ਇੰਨੇ ਥਾਂ ਤੇ ਪਰਮਾਤਮਾ ਦੀ ਜੋਤ ਨਹੀਂ, ਜਾਂ ਸਰੀਰ ਦੇ ਬਾਹਰ ਬਾਹਰ ਤੇ ਅਕਾਲ ਪੁਰਖ ਹੈ ਇਸ ਸਰੀਰ ਦੇ ਅੰਦਰ ਨਹੀਂ, ਉਹ ਸਭ ਥਾਵਾਂ ਤੇ ਆ, ਰੋਮ ਰੋਮ ਕਰਕੇ ਸਾਧ ਸੰਗਤ ਜੀ ਉਹ ਸਭ ਥਾਵਾਂ ਤੇ ਵਸਿਆ। ਤੂੰ ਦੀਪ ਲੋ ਪਿਆਲਿਆ, ਸਭ ਥਾਵਾਂ ਤੇ ਆ, ਸਿਰਫ ਚੇਤਨ ਅੰਦਰ ਨਹੀਂ, ਜੀਵਾਤਮਾ ਉਡਾਰੀ ਸਾਧ ਸੰਗਤ ਜੀ ਮਾਰ ਗਈ ਹੈ। ਇਸ ਕਰਕੇ ਉਹਨੂੰ ਇਸ ਵੇਲੇ ਕੋਈ ਸੁੱਧ ਨਹੀਂ, ਕੋਈ ਦੁੱਖ ਨਹੀਂ, ਕੋਈ ਭੁੱਖ ਨਹੀਂ, ਕੋਈ ਉਹਨੂੰ ਅਨੁਭਵ ਨਹੀਂ, ਭੁੱਖ ਦਾ, ਤ੍ਰੇਹ ਦਾ, ਦੁੱਖ ਦਾ, ਸੁੱਖ ਦਾ, ਖੁਸ਼ੀ ਦਾ, ਗਮੀ ਦਾ, ਪਰ ਹੈ ਉਹ ਸਭ ਥਾਵਾਂ ਤੇ। ਅਕਾਲ ਪੁਰਖ ਵਾਹਿਗੁਰੂ ਦੀ ਜੋਤ ਸਭ ਐਸੋ ਰਾਮ ਰਾਏ ਅੰਤਰ ਜਾਮੀ, ਬਾਬਾ ਰਾਮਦੇਵ ਜੀ ਕਹਿੰਦੇ ਉਹ ਪ੍ਰਮਾਤਮਾ, ਉਹ ਪ੍ਰਕਾਸ਼ ਰੂਪ ਅਕਾਲ ਪੁਰਖ ਵਾਹਿਗੁਰੂ ਰਾਜਾ ਸਰੂਪ ਸਭ ਥਾਵਾਂ ਤੇ ਆ ਤੇ ਅੰਤਰ ਜਾਮੀ ਆ। ਫਿਰ ਕਿਵੇਂ ਆ ਕਹਿੰਦੇ ਨੇ, ਜੈਸੇ ਦਰਪਣ ਮਾਹੇ ਬਦਲ ਪ੍ਰਵਾਨੀ, ਇੱਦਾਂ ਸਭ ਥਾਵਾਂ ਤੇ ਸਾਧ ਸੰਗਤ ਜੀ ਜਿਵੇਂ ਸ਼ੀਸ਼ੇ ਦੇ ਵਿੱਚ ਸਾਡੀ ਪਰਛਾਈ ਆ, ਸ਼ੀਸ਼ੇ ਵਿੱਚ ਪਰਛਾਈ ਹੈ ਜ਼ਰੂਰ, ਪਰ ਫਿਰ ਵੀ ਉਹਦੇ ਉੱਤੋਂ ਸਾਧ ਸੰਗਤ ਜੀ ਨਿਰਲੇਪ ਆ। ਕਹਿੰਦੇ ਨੇ ਬਸੈ ਘਟਾ ਘੱਟ ਲੀਪ ਨਾ ਛਿਪੈ, ਹਰ ਥਾਂ ਤੇ ਹਰ ਹਿਰਦੇ ਵਿੱਚ ਘਟਦਾ ਉੱਥੇ ਹਿਰਦਾ, ਸਭ ਥਾਵਾਂ ਤੇ ਉਹ ਵੱਸਦਾ, ਸਭ ਥਾਵਾਂ ਤੇ ਵੱਸਦਾ ਵੀ ਸਾਧ ਸੰਗਤ ਜੀ ਉਹ ਨਿਰਲੇਪ ਹੈ। ਬੰਧਨ ਮੁਕਤਾ ਜਾਤ ਨਾ ਦਿਸੈ, ਕਹਿੰਦੇ ਨੇ ਬਿਲਕੁਲ ਮਾਇਆ ਦੇ ਬੰਧਨਾਂ ਤੋਂ, ਹੰਤਾ ਮਮਤਾ ਦੀਆਂ ਬੇੜੀਆਂ ਤੋਂ ਆਜ਼ਾਦ ਹੈ। ਕਦੀ ਇੱਕ ਪਲ ਵਾਸਤੇ ਵੀ ਸਾਧ ਸੰਗਤ ਜੀ ਨੂੰ ਆਪਾਂ ਬੰਧਨ ਚ ਨਹੀਂ ਜਾਣ ਸਕਦੇ। ਫਿਰ ਦੂਜਾ ਪ੍ਰਮਾਣਿਕਤਾ ਕਹਿੰਦੇ ਨੇ, ਸੋ ਪਹਿਲਾ ਪ੍ਰਮਾਣ ਸੀ ਜਿਵੇਂ ਸ਼ੀਸ਼ੇ ਵਿੱਚ ਸਾਧ ਸੰਗਤ ਜੀ ਪਰਛਾਈ ਹੈ, ਫਿਰ ਕਹਿੰਦੇ ਪਾਣੀ ਮਾਹ ਦੇਖ ਮੁੱਖ ਜੈਸਾ, ਦੂਸਰਾ ਪ੍ਰਮਾਣ ਦਿੱਤਾ ਕਹਿੰਦੇ ਜਿਵੇਂ ਪਾਣੀ ਵਿੱਚ ਬੰਦਾ ਆਪਣਾ ਮੁੱਖ ਦੇਖਦਾ, ਪਾਣੀ ਵਿੱਚ ਆਪਣਾ ਸਾਧ ਸੰਗਤ ਜੀ ਅਕਸਰ ਦੇਖਿਆ ਜਾਏ, ਜਦੋਂ ਬੰਦਾ ਪਾਣੀ ਦੇ ਸਾਹਮਣੇ ਹੋਵੇਗਾ ਪਰਛਾਵੇਂ ਵੀ ਜ਼ਰੂਰ ਵੇਖੇਗਾ, ਪਰ ਪਰਛਾਵਾਂ ਹੈ ਨਿਰਲੇਪ। ਪਾਣੀ ਵਿੱਚ ਬੰਦੇ ਦਾ ਅਕਸ ਹੋਣ ਦੇ ਬਾਵਜੂਦ ਵੀ ਬੰਦਾ ਪਾਣੀ ਨਾਲ ਭਿੱਜਦਾ ਨਹੀਂ, ਪਾਣੀ ਵਿੱਚ ਦਾ ਅਕਸ ਸਾਧ ਸੰਗਤ ਜੀ ਪਾਣੀ ਵਿੱਚ ਹੈ ਜ਼ਰੂਰ, ਪਰ ਨਿਰਲੇਪ ਆ। ਨਾਮੇ ਕੋ ਸਵਾਮੀ ਬੀਠ ਲੈਸਾ, ਕਹਿੰਦੇ ਸਾਡਾ ਸਵਾਮੀ ਇਹੋ ਸਭ ਥਾਵਾਂ ਤੇ ਵਿਆਪਕ ਹੈ ਜਿਵੇਂ ਪਾਣੀ ਵਿੱਚ ਪਰਛਾਈ ਜਾਂ ਸ਼ੀਸ਼ੇ ਵਿੱਚ ਸਾਧ ਸੰਗਤ ਜੀ ਸਾਡੀ ਛਾਇਆ। ਜਿਵੇਂ ਪਾਣੀ ਵਿੱਚ ਦੀ ਪਰਛਾਈ ਤੇ ਸ਼ੀਸ਼ੇ ਵਿੱਚ ਦੀ ਸਾਧ ਸੰਗਤ ਦੀ ਛਾਇਆ ਨਿਰਲੇਪ ਹੈ, ਪਰ ਹੈ ਸਭ ਹਰ ਵੇਲੇ ਹੀ ਉੱਥੇ। ਜਦੋਂ ਪਾਣੀ ਦੇ ਸਾਹਮਣੇ ਜਾਵਾਂਗੇ ਜੇ ਪਾਣੀ ਸਾਫ਼ ਹੈ ਤੇ ਪਰਛਾਈ ਨਜ਼ਰੀ ਪਵੇਗੀ, ਸ਼ੀਸ਼ੇ ਦੇ ਸਾਹਮਣੇ ਜਿਸ ਵੇਲੇ ਵੀ ਜਾਵਾਂਗੇ ਸ਼ੀਸ਼ੇ ਦੇ ਵਿੱਚ ਸਾਡੀ ਪਰਛਾਈ ਸਾਨੂੰ ਨਜ਼ਰੀ ਪਵੇਗੀ, ਪਰ ਉਹਦੇ ਵਿੱਚ ਅਸਲ 'ਚ ਹੈ ਨਹੀਂ, ਹੈ ਸਿਰਫ ਸਾਡੀ ਛਾਇਆ ਹੀ, ਪਰ ਹੈ ਹਰ ਵੇਲੇ। ਵਿਆਪੀ ਜਦੋਂ ਸ਼ੀਸ਼ੇ ਸਾਹਮਣੇ ਜਾਵੇ ਕੋਈ ਬੰਦਾ ਉਹਨੂੰ ਆਪਣੀ ਪਰਛਾਈ ਦਿਸੇਗੀ ਪਰ ਨਿਰਦੇਵ ਹੈ ਸ਼ੀਸ਼ੇ ਦੇ ਅੰਦਰ ਪਰਛਾਈ ਨਹੀਂ ਸਿਰਫ ਸਾਡਾ ਇਹ ਸਰੀਰ ਦਾ ਅਸ ਸਤਸੰਗ ਜੀ ਸ਼ੀਸ਼ੇ ਤੇ ਪਿਆ ਰਿਹਾ ਇਸੇ ਤਰ੍ਹਾਂ ਪ੍ਰਮਾਤਮਾ ਦੀ ਜੋਤ ਸਭ ਥਾਵਾਂ ਤੇ ਹੈ ਉਸ ਪ੍ਰਮਾਤਮਾ ਦਾ ਅਕਸ਼ ਆਤਮਾ ਰੂਪ ਵਿਚ ਸਤਸੰਗ ਜੀ ਤਿੰਨਾਂ ਲੋਕਾਂ ਚ ਸੱਤਾਂ ਦੀਪਾਂ ਵਿਚ ਪਤਾਲ ਵਿਚ ਆਕਾਸ਼ ਵਿਚ ਹਰ ਵੇਲੇ ਹਰ ਥਾਂ ਹੈ ਪਰ ਨਿਰਦੇਵ ਹੈ ਵਸਦਾ ਸਭ ਥਾਵਾਂ ਤੇ ਹੈ ਪਰ ਦੁਨੀਆਂ ਦੇ ਦੁੱਖਾਂ ਸੁੱਖਾਂ ਤੋਂ ਸਾਧ ਸੰਗਤ ਜੀ ਉਹ ਨਿਰਦੇਵ ਹੈ ਅਕਾਲ ਪੁਰਖ ਵਾਹਿਗੁਰੂ ਐਂ ਕਹਿੰਦੇ ਨੇ ਤੂੰ ਦੀਪ ਲੋ ਪਿਆਲਿਆ ਮੈਂ ਸਭ ਥਾਵਾਂ ਤੇ ਦੇਖਿਆ ਤੇਰੇ ਵਰਗਾ ਕੋਈ ਨਹੀਂ ਕੋਈ ਸੱਤਾਂ ਦੀਪਾਂ ਚ ਵਸਦਾ ਹੋਵੇ ਤਿੰਨਾਂ ਲੋਕਾਂ ਚ ਉਹਦੀ ਜੋਤ ਉਹਦੀ ਕਲਾ ਉਹਦੀ ਸ਼ਕਤੀ ਕੰਮ ਕਰਦੀ ਹੋਵੇ ਪਤਾਲ ਵਿਚ ਹੋਵੇ ਆਕਾਸ਼ ਵਿਚ ਹੋਵੇ ਸਾਰਾ ਕੁਝ ਉਸ ਨਾਮੀ ਦੇ ਆਸਰੇ ਤੇ ਉਹਦੇ ਨਾਮ ਦੇ ਆਸਰੇ ਤੇ ਹੋਵੇ ਤੇ ਫਿਰ ਵੀ ਉਹ ਨਿਰਦੇਵ ਹੋਵੇ ਇਹ ਤੇਰੇ ਕੌਤਕ ਦੇਖ ਕੇ ਕਹਿੰਦੇ ਸਾਡਾ ਮਨ ਮੋਹਿਆ ਗਿਆ ਹੈ
ਤੂੰ ਥਾਨ ਥਨੰਤਰ ਰਵ ਰਹਿਆ
ਤੂੰ ਸਭ ਦੇਸ਼ਾਂ ਵਿਚ ਹੈ ਸਭ ਥਾਵਾਂ ਤੇ ਹੈ ਥਾਵਾਂ ਦੇ ਅੰਦਰ ਜਿਹੜੇ ਥਾਂ ਨੇ ਉਹਨਾਂ ਵਿਚ ਵੀ ਤੂੰ ਹੀ ਹੈ ਜਿਵੇਂ ਸਾਡੇ ਖੂਨ ਵਿਚ ਸਤਸੰਗ ਜੀ ਸੈਲ ਨੇ ਇਹ ਵਿਗਿਆਨਕ ਕਹਿੰਦੇ ਆ ਹੁਣ ਸਾਡੇ ਖੂਨ ਵਿਚ ਜਿਹੜਾ ਸੈੱਲ ਹੈ ਜੇ ਕਹਿੰਦੇ ਨੇ ਉਹਨੂੰ ਬਹੁਤ ਬਰੀਕੀ ਨਾਲ ਉਸ ਸੈੱਲ ਨੂੰ ਕਾਬੂ ਕਰ ਲਿਆ ਜਾਏ ਜਿਹਨਾਂ ਸੈੱਲਾਂ ਦੇ ਕਰਕੇ ਸਤਸੰਗ ਜੀ ਅਸਲ ਵਿਚ ਆਪਾਂ ਹਰਕਤ ਵਿਚ ਆ ਉਸ ਸੈੱਲ ਨੂੰ ਵੀ ਅਗਰ ਮਾਰਿਆ ਜਾਵੇ ਤੇ ਉਹਦੇ ਵਿਚ ਮੈਂ ਕਹਿੰਦੇ ਇੱਕ ਖੂਨ ਦਾ ਜੇ ਛੋਟੀ ਤੋਂ ਛੋਟੀ ਬੂੰਦ ਵੀ ਨਿਕਲੇਗੀ ਉਹਦੇ ਵਿਚ ਵੀ ਸੈੱਲ ਹੋਣਗੇ ਉਹਨੂੰ ਅਗਰ ਕਿਸੇ ਤਰ੍ਹਾਂ ਫੜ ਕੇ ਖਤਮ ਕਰਨ ਦਾ ਯਤਨ ਕਰੀਏ ਉਹਦੇ ਵਿੱਚੋਂ ਖੂਨ ਨਿਕਲੇਗਾ ਤੇ ਉਹਦੇ ਵਿੱਚ ਵੀ ਸਤਸੰਗ ਜੀ ਸੈੱਲ ਹੋਣਗੇ ਤੇ ਉਹ ਸੈੱਲ ਜਿੰਦਾ ਨੇ ਅਕਾਲ ਪੁਰਖ ਦੀ ਗਤੀ ਨੂੰ ਸਮਝਣਾ ਸਤਸੰਗ ਜੀ ਕੋਈ ਏਡਾ ਸੌਖਾ ਨਹੀਂ ਕਹਿੰਦੇ ਹਰ ਕੀ ਗਤਨ ਹੈ ਕੋਰੂ ਚੰਨ ਹੈ ਜੋਗੀ ਜਤੀ ਤਪੀ ਪਾਠ ਹਾਰੇ ਅਰ ਪਹਲੂਕ ਸਿਆਣੇ ਅਕਾਲ ਪੁਰਖ ਵਾਹਿਗੁਰੂ ਸਭ ਥਾਵਾਂ ਤੇ ਤੂੰ ਥਾਨ ਥਨੰਤਰ ਥਾਨ ਸਭ ਦੇਸਾਂ ਪ੍ਰਦੇਸਾਂ ਵਿੱਚ ਉੱਚਿਆ ਨੀਵਿਆਂ ਥਾਵਾਂ ਤੇ ਤੂੰ ਵਸਿਆ ਤੇ ਥਾਂ ਅੰਤਰ ਥਾਵਾਂ ਦੇ ਅੰਦਰ ਜੀਵਾਂ ਦੇ ਅੰਦਰ ਜਿਹੜੇ ਸੈੱਲ ਨੇ ਉਹਨਾਂ ਸੈੱਲਾਂ ਦੇ ਅੰਦਰ ਵੀ ਤੂੰ ਅਕਾਲ ਪੁਰਖ ਵਾਹਿਗੁਰੂ ਆਪ ਹੈ
ਨਾਨਕ ਭਗਤਾ ਸੱਚ ਆਧਾਰ ਜੀਓ
ਤੇ ਭਗਤਾਂ ਨੂੰ ਤੇਰਾ ਹੀ ਆਸਰਾ ਹੈ ਸੱਤ ਸਲੋਕ ਅਕਾਲ ਪੁਰਖ ਵਾਹਿਗੁਰੂ ਕਿਵੇਂ ਆਸਰਾ ਕਹਿੰਦੇ ਨੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਹਨ ਭੁੱਖਾ ਸਭ ਗਵਾਏ ਆਧਾਰ ਦਾ ਅਰਥ ਹੁੰਦਾ ਆਸਰਾ ਅਕਾਲ ਪੁਰਖ ਵਾਹਿਗੁਰੂ ਜਿਹੜਾ ਸੱਚ ਸਰੂਪ ਹੈ ਉਹਦਾ ਨਾਮ ਹੀ ਸਾਡਾ ਆਸਰਾ ਹੈ ਉਸ ਨਾਮ ਨੇ ਸਾਡੇ ਮਨ ਦੀ ਤ੍ਰਿਪਤੀ ਕਰ ਦਿੱਤੀ ਹੈ ਉਸ ਨਾਮ ਕਰਕੇ ਸਾਡੀਆਂ ਸਾਰੀਆਂ ਭੁੱਖਾਂ ਚਲੀਆਂ ਗਈਆਂ ਹਨ
ਹੋਂ ਗੁਸਾਈ ਦਾ ਪਹਿਲਵਾਨਣਾ
ਗੁਸਾਈ ਕਹਿੰਦੇ ਮਾਲਕ ਨੂੰ ਤੇ ਪਹਿਲਵਾਨਣਾ ਕਹਿੰਦੇ ਸਤਸੰਗ ਜੀ ਛੋਟੇ ਪਹਿਲਵਾਨ ਨੂੰ ਕਹਿੰਦੇ ਹੋਂ ਗੁਸਾਈ ਦਾ ਪਹਿਲਵਾਨਣਾ ਮੈਂ ਆਪਣੇ ਮਾਲਕ ਦਾ ਛੋਟਾ ਜਿਹਾ ਪਹਿਲਵਾਨ ਹਾਂ
ਮੈਂ ਗੁਰਮਿਲ ਉੱਚ ਦੁਮਾਲਣਾ
ਕਹਿੰਦੇ ਜਿਸ ਵੇਲੇ ਮੈਂ ਗੁਰੂ ਸਾਹਿਬ ਜੀ ਦੇ ਚਰਨ ਫੜਦਾ ਉਸ ਵੇਲੇ ਫਿਰ ਮੈਂ ਛੋਟਾ ਪਹਿਲਵਾਨ ਨਹੀਂ ਰਹਿ ਗਿਆ ਮਹਾਰਾਜ ਨੇ ਐਸੀ ਕਿਰਪਾ ਕਰ ਦਿੱਤੀ ਮੈਂ ਗੁਰਮਿਲ ਉੱਚ ਦੁਮਾਲਣਾ ਦੁਮਾਲਣਾ ਕਹਿੰਦੇ ਦੁਮਾਲੇ ਨੂੰ ਸਾਹਿਬ ਸੰਗਤ ਜੀ ਉਵੇਂ ਦਸਤਾਰ ਨੂੰ ਪਰ ਦੁਮਾਲਾ ਸਾਹਿਬ ਸੰਗਤ ਜੀ ਉਹਨੂੰ ਵੀ ਕਹਿੰਦੇ ਆ ਜਦੋਂ ਪਹਿਲਵਾਨਾਂ ਦਾ ਅਖਾੜਾ ਲੱਗਾ ਹੋਵੇ ਤੇ ਜਿਹੜਾ ਪਹਿਲਵਾਨ ਜਿੱਤ ਜਾਵੇ ਸਾਹਿਬ ਸੰਗਤ ਜੀ ਉਹਨੂੰ ਇੱਕ ਸਰੋਪਾ ਦਿੱਤਾ ਜਾਂਦਾ ਉੱਥੇ ਪ੍ਰਬੰਧਕਾਂ ਵੱਲੋਂ ਆਮ ਇਲਾਕਿਆਂ ਵਿੱਚ ਉਸ ਸਰੋਪੇ ਨੂੰ ਪਹਿਲਾਂ ਡਾਂਗ ਉੱਤੇ ਬੰਨ ਕੇ ਸਾਧ ਸੰਗਤ ਜੀ ਫੇਰਿਆ ਜਾਂਦਾ ਹੈ ਕਈਆਂ ਇਲਾਕਿਆਂ ਵਿੱਚ ਸਿੱਧਾ ਉਹਨੂੰ ਸਿਰ ਤੇ ਬੰਨ ਲਿਆ ਜਾਂਦਾ ਉਹਦਾ ਤੁਰਲਾ ਜਾਂ ਉੱਪਰ ਨੂੰ ਕੱਢ ਕੇ ਪ੍ਰਵਾਨ ਗੇੜੀ ਦਿੰਦਾ ਕਿਸੇ ਇਲਾਕੇ ਚ ਉਹਨੂੰ ਨਾਮੀ ਕਹਿੰਦੇ ਆ ਕਿਸੇ ਚ ਮਾਲੀ ਕਹਿੰਦੇ ਆ ਕਿਸੇ ਚ ਸਰੋਪਾ ਕਹਿੰਦੇ ਆ ਕਿਸੇ ਚ ਦਮਾਲਾ ਕਹਿੰਦੇ ਆ ਕਹਿੰਦੇ ਨੇ ਸਮਝੋ ਕਿ ਸੰਸਾਰ ਇੱਕ ਜਿਹੜਾ ਸਾਧ ਸੰਗਤ ਜੀ ਪਹਿਲਵਾਨਾਂ ਦਾ ਅਖਾੜਾ ਮੈਂ ਵੀ ਨਿਕਾ ਜਾ ਉਸੇ ਅਕਾਲ ਪੁਰਖ ਵਾਹਿਗੁਰੂ ਦਾ ਪਹਿਲਵਾਨ ਹੈ ਪਰ ਸਾਹ ਨਿੱਕਾ ਗੁਰੂ ਦੀ ਕਿਰਪਾ ਹੋਣ ਕਰਕੇ ਕਹਿੰਦੇ ਹੁਣ ਮੈਂ ਨਿੱਕਾ ਨਹੀਂ ਰਹਿ ਗਿਆ ਮੇਰਾ ਜਿਹੜਾ ਦਮਾਲਾ ਸੀ ਜਿਹੜੀ ਮੇਰੀ ਇੱਜ਼ਤ ਸੀ ਮੇਰੀ ਪਤ ਸੀ ਪਰਮਾਤਮਾ ਨੇ ਮੇਰੀ ਸਮਰੱਥਾ ਬਹੁਤ ਵੱਡੀ ਕਰ ਦਿੱਤੀ ਹੈ
ਸਭ ਹੋਈ ਛਿੰਜ ਇਕੱਠੀ ਆ
ਸਾਰੀ ਛਿੰਜ ਕਹਿੰਦੇ ਨੇ ਪਈ ਛਿੰਜ ਕਹਿੰਦੇ ਸਾਧ ਸੰਗਤ ਜਿੱਥੇ ਪਹਿਲਵਾਨਾਂ ਨੇ ਭੁੰਨਾ ਹੋਵੇ ਉਸ ਅਖਾੜੇ ਨੂੰ ਕਹਿੰਦੇ ਨੇ ਸੰਸਾਰ ਇੱਕ ਛਿੰਜ ਹੀ ਪਈ ਹੈ ਅਕਾਲ ਪੁਰਖ ਵਾਹਿਗੁਰੂ ਦੇ ਸਾਧ ਸੰਗਤ ਜੀ ਸਮਝ ਲਓ ਸਾਰੇ ਪੈਦਾ ਕੀਤੇ ਜੀਵ ਪਹਿਲਵਾਨ ਨੇ ਕੋਈ ਗੁਰਮੁਖ ਆ ਕੋਈ ਮਨਮੁਖ ਆ ਕੋਈ ਕਿਸੇ ਤਰ੍ਹਾਂ ਦੇ ਜੀਵਨ ਨੂੰ ਜੀਵਨ ਵਾਲਾ ਕੋਈ ਦੌੜਾ ਭਜਾ ਸਕਦਾ ਕਿਸੇ ਪਾਸੇ ਕੋਈ ਕਿਸੇ ਪਾਸੇ ਇਉਂ ਦੌੜ ਲੱਗੀ ਹੈ ਸਮਝ ਲਓ ਘੋਲ ਹੋਇਆ ਸੰਸਾਰ ਰੂਪੀ ਅਖਾੜੇ ਵਿੱਚ ਇਹ ਸਾਰੀ ਛਿੰਜ ਉਸ ਪ੍ਰਮਾਤਮਾ ਦੀ ਆਪਣੀ ਰਚੀ ਹੋਈ ਹੈ ਜੇ
ਹੁਆ ਬੈਠਾ ਵੇਖੈ ਆਪ ਜੀਓ
ਦਈਓ ਬੈਠਾ ਵੇਖੈ ਆਪ ਜੀਓ ਦਈਓ ਦੇ ਉੱਥੇ ਪ੍ਰੇਰਕ ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਸਾਰਿਆਂ ਦੇ ਮਨ ਨੂੰ ਪ੍ਰੇਰਨ ਵਾਲਾ ਹੈ ਉਹ ਸਤਸੰਗ ਜੀ ਦੇਖ ਰਿਹਾ ਫਿਰ ਇਸ ਸੰਸਾਰ ਰੂਪੀ ਅਖਾੜੇ ਵਿੱਚ ਇਹਨਾਂ ਪਹਿਲਵਾਨਾਂ ਦੇ ਘੋਲ ਨੂੰ ਭਾਵ ਦੁਨੀਆਂ ਦੇ ਸਾਰੇ ਚੰਗੇ ਤੇ ਮੰਦੇ ਕਰਮਾਂ ਨੂੰ ਪਰਮੇਸ਼ਰ ਆਪ ਦੇਖਦਾ ਹੈ
ਵਾਤ ਵਚਨ ਟਮਕ ਭੇਰੀਆਂ
ਵਾਤ ਵਚਨ ਟਮਕ ਭੇਰੀਆਂ ਵਾਤ ਕਹਿੰਦੇ ਸਤਸੰਗ ਜੀ ਜਿਹੜੇ ਸਾਰਾ ਵਜਣ ਵਾਲੇ ਵਾਜੇ ਮੂੰਹ ਨਾਲ ਵਜਾਈਦੇ ਆ ਟਮਕ ਕਹਿੰਦੇ ਨੇ ਸਤਸੰਗ ਜੀ ਛੋਟੇ ਵਾਜੇ ਨੂੰ ਭੇਰੀਆਂ ਨਗਾਰੇ ਜਿਹੜੇ ਚਮੜੇ ਦੇ ਵਾਜੇ ਹੋਣ ਹੱਥਾਂ ਨਾਲ ਉਹਨਾਂ ਉੱਤੇ ਝੋਟ ਮਾਰੀ ਜਾਏ ਜਦੋਂ ਪਹਿਲਵਾਨਾਂ ਦੀ ਸਤਸੰਗ ਜੀ ਛਿੰਜ ਪੈਂਦੀ ਹੈ ਕਿਤੇ ਪਹਿਲਵਾਨਾਂ ਨੇ ਘੋਲਣਾ ਹੋਵੇ ਤੇ ਉੱਥੇ ਢੋਲ ਵੱਜਦਾ ਕਿਤੇ ਨਗਾਰੇ ਵੱਜਦੇ ਆ ਕਹਿੰਦੇ ਇੱਥੇ ਵੀ ਸੰਸਾਰ ਦੇ ਰੰਗ ਤਮਾਸ਼ੇ ਰਾਗ ਰੰਗ ਇਹ ਸਾਰਾ ਕੁਝ ਇਹ ਵਾਜੇ ਵੱਜ ਰਹੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਸਮਝ ਲਓ ਸੰਸਾਰ ਇੱਕ ਅਖਾੜਾ ਹੀ ਹੈ ਤੇ ਇੱਥੇ ਕਈ ਛੋਟੇ ਵੱਡੇ ਪਹਿਲਵਾਨ ਨੇ ਪੰਜ ਵਕਾਰ ਵੀ ਸਤਸੰਗ ਜੀ ਸੰਸਾਰ ਚ ਪਹਿਲਵਾਨ ਹੀ ਆ ਤੇ ਇਸੇ ਤਰ੍ਹਾਂ ਗੁਰਮੁਖ ਤੇ ਮਨਮੁਖ ਇਹਨਾਂ ਨੂੰ ਵਿਦਵਾਨਾਂ ਨੇ ਪਹਿਲਵਾਨ ਹੀ ਆਖਿਆ ਕੋਈ ਗੁਰਮੁਖਾਂ ਵਾਲਾ ਜੀਵਨ ਜੀ ਰਿਹਾ ਇਸ ਅਖਾੜੇ ਚ ਆਣ ਕੇ ਖੇਡਦੇ ਕੋਈ ਮਨਮੁਖਾ ਵਾਲਾ ਜੀਵਨ ਜੀ ਰਿਹਾ, ਕੋਈ ਜਗਿਆਸੂ ਹੈ, ਕੋਈ ਸਾਖਤ ਬਿਰਤੀ ਵਾਲਾ। ਕਹਿੰਦੇ ਨੇ ਉਹ ਇੱਥੇ ਵੀ ਦੁਨੀਆਂ ਦੇ ਜਿਹੜੇ ਰੰਗ ਤਮਾਸ਼ੇ ਆ ਇਹ ਸਮਝ ਲਓ ਵਾਜੇ ਹੀ ਵੱਜ ਰਹੇ ਆ। ਬਾਤ ਵੱਜਣ ਡਮਕ ਭੇਰੀਆਂ, ਕਹਿੰਦੇ ਨੇ ਜਿਹੜਾ ਮੁੱਖਾਂ ਤੋਂ ਸ਼ਬਦ ਬੋਲਣਾ ਤੇ ਸਾਧ ਸੰਗਤ ਜੀ ਛੋਟੇ ਵਾਜੇ ਵੱਜਦੇ ਆ। ਡਮਕ ਤੇ ਭੇਰੀਆਂ ਜਿਹੜੇ ਵੱਡੇ ਗੁਰਮੁਖ ਨੇ ਸਾਧ ਸੰਗਤ ਜੀ, ਸ਼ੁਭ ਵਚਨਾਂ ਨੂੰ ਆਪਣੇ ਮੁੱਖ ਤੋਂ ਬੋਲਣ ਵਾਲੇ। ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਕੀ ਤੋਈ, ਮੈਂ ਨਿਰਗੁਣਿਆਰੇ ਕੋ ਗੁਣ ਨਾਹੀ, ਆਪੇ ਤਸ ਪਯੋਈ ਤਸ ਪਿਆ ਮੈਂ ਰਾਮਤ ਹੋਈ। ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲਿਆ ਤਾਂ ਜੀਵਨ ਤਨ ਮਨ ਥੀਵੇ ਹਰਿਆ। ਜਿਹੜੇ ਤੂੰ ਪਰਮਾਤਮਾ ਨੂੰ ਸਾਧ ਸੰਗਤ ਜੀ ਵਡਿਆਈ ਦੇਣ ਵਾਲੇ, ਉਹਦੇ ਗੁਣ ਗਾਉਣ ਵਾਲੇ, ਉਹਦਾ ਜਸ ਕਰਨ ਵਾਲੇ ਆ। ਸਮਝ ਲਓ ਵੱਡੇ ਵਾਜੇ ਛੋਟੇ ਵਾਜੇ ਵੱਜਦੇ ਹਨ।
ਮਨ ਲੱਥੇ ਲੈਂਦੇ ਫੇਰੀਆਂ,
ਫਿਰ ਕਹਿੰਦੇ ਨੇ ਗੁਰਮੁਖ ਦੇ ਮਨਮੁਖਾਂ ਰੂਪ ਪਹਿਲਵਾਨ ਗੇੜੀਆਂ ਦੇ ਅੰਦਰ ਫਿਰਦੇ ਆ ਸੰਸਾਰ ਰੂਪ ਅਖਾੜੇ ਵਿੱਚ। ਦੂਸਰੇ ਅਰਥ ਵਿੱਚ ਸਾਧ ਸੰਗਤ ਜੀ ਵਕਾਰਾਂ ਨੂੰ ਵੀ ਮਨ ਆਖਿਆ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਵੀ ਕੋਈ ਛੋਟੇ ਮਨ ਨਹੀਂ, ਇਹ ਵੀ ਸੰਸਾਰ ਚ ਗੇੜੇ ਦੇ ਅੰਦਰ ਫਿਰਦੇ, ਜਿਨ੍ਹਾਂ ਨੇ ਵੱਡੇ ਵੱਡੇ ਰਿਸ਼ੀ ਮੁਨੀ ਵੀ ਸਾਧ ਸੰਗਤ ਜੀ ਪਾਠੀਆਂ ਲਵਾ ਦਿੱਤੀਆਂ ਉਹਨਾਂ ਦੀਆਂ, ਉਹਨਾਂ ਦੇ ਉੱਤੇ ਇਹਨਾਂ ਨੇ ਜਿੱਤ ਪ੍ਰਾਪਤ ਕੀਤੇ, ਆਪਣਾ ਰਾਜ ਕੀਤਾ ਉਹਨਾਂ ਦੇ ਸਰੀਰਾਂ ਤੇ ਉਹਨਾਂ ਦੇ ਮਨਾਂ ਤੇ। ਮਨ ਲੱਥੇ ਲੈਂਦੇ ਫੇਰੀਆਂ, ਕਹਿੰਦੇ ਇਉਂ ਇਹ ਵਿਕਾਰਾਂ ਰੂਪ ਮਨ ਜਿਹੜੇ ਹੈ ਜਾਂ ਫਿਰ ਗੁਰਮੁਖ ਦੇ ਮਨਮੁਖਾਂ ਰੂਪ ਜਿਹੜੇ ਲੋਕ ਨੇ ਸੰਸਾਰ ਦੇ, ਸੰਸਾਰ ਵਿੱਚ ਗੇੜੇ ਦਿੰਦੇ ਫਿਰਦੇ ਹਨ।
ਹੱਥੇ ਪੰਜ ਜਵਾਨ ਮੈਂ,
ਕਹਿੰਦੇ ਨਿਹਤੇ ਪੰਜ ਜਵਾਨ ਮੈਂ, ਨਿਹਤੇ ਦਾ ਅਰਥ ਦਸਾਂ ਸੰਗਤ ਜੀ ਕਾਬੂ ਕਰ ਲੈਣਾ, ਢਾਹ ਲੈਣਾ। ਇਹ ਜਿਹੜੇ ਆਪਣੇ ਆਪ ਵਿੱਚ ਬੜੇ ਵੱਡੇ ਬਲੀ ਬਲਵਾਨ ਸਨ ਨਾ, ਪਹਿਲਵਾਨ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਮੈਂ ਢਾਹ ਰਹੇ ਆ। ਕਿਵੇਂ? ਮੈਂ ਗੁਰਮੇਲ ਉਚਿਤ ਮੰਨਣਾ, ਗੁਰੂ ਨਾਲ ਮੈਂ ਜਦੋਂ ਉਹਦਾ ਮਿਲਿਆ, ਮਹਾਰਾਜ ਨੇ ਐਸੀ ਕਿਰਪਾ ਕੀਤੀ, ਕਿਰਪਾ ਦ੍ਰਿਸ਼ਟੀ ਨਾਲ ਤੱਕਿਆ ਤੇ ਮੇਰਾ ਦਮਾਲਾ ਉੱਚਾ ਕਰ ਦਿੱਤਾ। ਦਮਾਲਾ ਉੱਚਾ ਕਰਕੇ ਸੰਸਾਰ ਸੰਗਤ ਜੀ ਸੰਸਾਰ ਤੇ ਉਹੀ ਫਿਰ ਸਕਦਾ ਜਿਹੜਾ ਗੁਰੂ ਵੱਲੋਂ ਬਖਸ਼ਿਆ ਗਿਆ। ਜਿਹਨੂੰ ਵਕਾਰ ਢਾਈ ਫਿਰ ਨੂੰ ਕੀ ਉੱਚਾ ਦਮਾਲਾ ਕਰਕੇ ਫਿਰੇਗਾ, ਜਿਹੜਾ ਵਕਾਰਾਂ ਦੇ ਕਾਬੂ ਆ ਸਾਧ ਸੰਗਤ ਜੀ, ਜਿਸ ਨੂੰ ਮਨ ਨੇ ਜਿੱਤਿਆ, ਮਨ ਨੂੰ ਜਿਸ ਨੇ ਨਹੀਂ ਜਿੱਤਿਆ, ਮਨ ਜਿਹਨੂੰ ਜਿੱਤੀ ਫਿਰਦਾ, ਗਿਆਨ ਇੰਦਰੀਆਂ ਦੇ ਅਧੀਨ ਹੋਇਆ ਫਿਰਦਾ ਬੰਦਾ, ਉਹ ਕੀ ਉੱਚਾ ਦਮਾਲਾ ਕਰਕੇ ਫਿਰ ਸਕਦਾ? ਕਹਿੰਦੇ ਗੁਰਮੁਖ ਉੱਚਾ ਦਮਾਲਾ ਕਰਕੇ ਫਿਰਦੇ ਆ, ਕਿਉਂਕਿ ਗੁਰੂ ਨੇ ਕਿਰਪਾ ਕਰ ਦਿੱਤੀ ਉਹਨਾਂ ਉੱਤੇ। ਉਹਨਾਂ ਨੇ ਕਹਿੰਦੇ ਨੇ ਫਿਰ ਜਿਹਨਾਂ ਦੇ ਜਿਹੜੇ ਕਿਰਪਾ ਦੇ ਪਾਤਰ ਸਨ, ਨਿਹਤੇ ਪੰਜ ਜਵਾਨ ਮੈਂ, ਕਹਿੰਦੀ ਇਸੇ ਤਰ੍ਹਾਂ ਉਹਨਾਂ ਵੱਲ ਵੇਖ ਕੇ ਉਹਨਾਂ ਦੀ ਸੰਗਤ ਕਰਕੇ ਮੈਂ ਗੁਰੂ ਦੀ ਕਿਰਪਾ ਪ੍ਰਾਪਤ ਕੀਤੇ। ਤੇ ਇਹ ਜਿਹੜੇ ਵੱਡੇ ਵੱਡੇ ਬਲੀ ਯੋਧੇ ਸਨ, ਦੂਤ ਆਪਣੇ ਆਪ ਨੂੰ ਸਮਝਣ ਵਾਲੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਸ਼ਬਦ ਸਪਰਸ਼ ਰੂਪ ਰਸ ਗੰਧ ਆਦਿ ਅਸੂਰੀ ਸੰਪਦਾ, ਮੈਂ ਇਹਨਾਂ ਨੂੰ ਕਾਬੂ ਕਰ ਲਿਆ, ਇਹ ਢਾਹ ਰਹੇ ਹਨ ਸਾਰੇ।
ਗੁਰ ਥਾਪੇ ਦਿੱਤੇ ਕੰਡ ਜੀਓ,
ਕਹਿੰਦੇ ਗੁਰੂ ਨੇ ਫਿਰ ਮੈਂ ਢਾਏ ਕਿਵੇਂ ਆ? ਜਿਵੇਂ ਹੁਣੇ ਸਾਧ ਸੰਗਤ ਜੀ ਬਾਬਾ ਜੀ ਨੇ ਦੱਸਿਆ ਸੀ ਵੀ ਭਾਈ ਬਚਿੱਤਰ ਸਿੰਘ ਨੇ ਆਖਿਆ, ਜੇ ਹਾਰਾਂ ਤੇ ਮੈਂ, ਜੇ ਜਿੱਤ ਤੇ ਮਹਾਰਾਜ ਤੁਹਾਡੀ। ਕਲਗੀਧਰ ਪਾਤਸ਼ਾਹ ਜੀ ਦੀ ਜਿੱਤ ਆਖੀ ਹੈ ਭਾਈ ਮੇਰੇ ਮਨ ਵਿੱਚ ਕਿਤੇ ਹੰਤਾ ਨਾ ਆ ਜਾਵੇ, ਇਹ ਮੈਂ ਆਪਣੀ ਚਲਾਕੀ ਤੇ ਸਿਆਣਪ ਨਾਲ ਨਹੀਂ ਢਾ ਸਕਿਆ ਇਹਨਾਂ ਦੂਤਾਂ ਨੂੰ, ਇਹਨਾਂ ਮਲਾਂ ਨੂੰ, ਇਹਨਾਂ ਵਿਕਾਰਾਂ ਨੂੰ। ਗੁਰੂ ਥਾਪੀ ਦਿੱਤੀ ਕੰਡ ਜੀ, ਉਹ ਕੰਡ ਕਹਿੰਦੇ ਪਿੱਠ ਨੂੰ, ਕਹਿੰਦੇ ਜਦੋਂ ਮੇਰੀ ਪਿੱਠ ਉੱਤੇ ਗੁਰੂ ਨੇ ਥਾਪੀ ਦਿੱਤੀ, ਉਸ ਵੇਲੇ ਸਾਧ ਸੰਗਤ ਜੀ ਇਹਨਾਂ ਫਿਰ ਵੱਡੇ ਮਲਾਂ ਨੂੰ ਮੈਂ ਢਾਇਆ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਵਿੱਚ ਸਾਧ ਸੰਗਤ ਜੀ ਬਚਨ ਨੇ, ਉਹ ਕਹਿੰਦੇ ਨੇ ਮੋਹ ਮਾਲ ਵਿਵਾਸ ਕੀ ਉਹ ਕਾਮ ਗਹਿ ਕੇਸ ਪਛਾੜਿਓ, ਕ੍ਰੋਧ ਖੰਡ ਪ੍ਰਚੰਡ ਲੋਭ ਅਪਮਾਨ ਸਿਓ ਝਾੜਿਓ, ਜਨਮ ਕਾਲ ਕਰ ਜੋੜ ਹੁਕਮ ਜੋ ਹੋਏ ਸੋ ਮੰਨੈ, ਭਾਵ ਸਾਗਰ ਬੰਧਿਓ ਸਿੱਖ ਤਾਰਾ ਸੋ ਪ੍ਰਸੰਨ ਹੈ। ਕਿਵੇਂ ਕਿਰਪਾ ਹੋਈ? ਕਹਿੰਦੇ ਜਦੋਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨ ਫੜੇ, ਉਹਨਾਂ ਨੇ ਫਿਰ ਕਿਰਪਾ ਨਾਲ ਆਪਣਾ ਕਿਰਪਾ ਰੂਪੀ ਹੱਥ ਕਿਰਪਾ ਕਰਦਿਆਂ ਮੇਰੇ ਸਿਰ ਤੇ ਰੱਖਿਆ। ਮੋਹ ਮਲ ਵਿਵਾਸ ਕੀ ਉਹ, ਕਹਿੰਦੇ ਵੱਡੇ ਵੱਡੇ ਮੋਹ ਨੂੰ ਮਾਲ ਹੀ ਦਿੱਤਾ, ਮੋਹ ਵਰਗੇ ਮਲ ਵੀ ਬੇਵਾਸ ਕਰ ਦਿੱਤੇ, ਮੇਰੇ ਸਾਹਮਣੇ ਉਹਨਾਂ ਦੀ ਕੋਈ ਪੇਸ਼ ਨਹੀਂ ਗਈ। ਕਾਮ ਗਹਿ ਕੇਸ ਪਛਾੜਿਓ, ਕਹਿੰਦੇ ਮਨ ਦੀਆਂ ਕਾਮਨਾਵਾਂ ਜਿਹੜੀਆਂ ਮਨ ਫੁਰਨੇ ਸਨ, ਕੇਸਾਂ ਤੋਂ ਫੜ ਕੇ ਗੁਰੂ ਰਾਮਦਾਸ ਜੀ ਨੇ ਚਲਾ ਕੇ ਪਰੇ ਮਾਰੇ, ਕੋਈ ਪੇਸ਼ ਨਹੀਂ ਜਾਣ ਦਿੱਤੀ ਉਹਨਾਂ ਦੇ। ਕ੍ਰੋਧ ਖੰਡ ਪ੍ਰਚੰਡ, ਆਪਣੇ ਤੇਜ ਪ੍ਰਤਾਪ ਨਾਲ ਕਹਿੰਦੇ ਕ੍ਰੋਧ ਦੇ ਟੁਕੜੇ ਟੁਕੜੇ ਕਰ ਦਿੱਤੇ ਆ ਮਹਾਰਾਜ ਚੌਥੇ ਪਾਤਸ਼ਾਹ ਜੀ ਨੇ। ਲੋਭ ਅਪਮਾਨ ਸੇ ਝਾੜਿਓ, ਤੇ ਲੋਭ ਦੀ ਐਸੀ ਬੇਅਦਬੀ ਕੀਤੀ ਮੁੜ ਕੇ ਆ ਹੀ ਨਹੀਂ ਸਕਦਾ ਉਹਨਾਂ ਵੱਲ, ਕਹਿੰਦੇ ਝਾੜ ਹੀ ਦਿੱਤਾ ਬੇਅਦਬੀ ਕਰਕੇ। ਜਨਮ ਕਾਲ ਕਰ ਜੋੜ ਹੁਕਮ ਜੋ ਹੋਏ ਸੋ ਮੰਨੈ, ਜਨਮ ਤੇ ਮੌਤ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਸਾਧ ਸੰਗਤ ਜੀ ਅੱਗੇ ਹੱਥ ਬੰਨ ਕੇ ਖੜੇ, ਆਪਣੀ ਮਰਜ਼ੀ ਕਾਲ ਵੀ ਨਹੀਂ ਕਰ ਸਕਦਾ। ਜਨਮ ਕਾਲ ਕਰ ਜੋੜ ਕਰ, ਕਹਿੰਦੇ ਹੱਥਾਂ ਨੂੰ ਕਾਲ ਆਖਿਆ ਮੌਤ ਨੂੰ, ਜਨਮ ਤੇ ਮੌਤ ਵੀ ਗੁਰੂ ਰਾਮਦਾਸ ਜੀ ਦੇ ਸਾਹਮਣੇ ਸਾਧ ਸੰਗਤ ਜੀ ਬੇਵਾਸ ਨੇ, ਗੁਲਾਮ ਨੇ ਮਹਾਰਾਜ ਦੇ ਹੁਕਮ ਦੇ। ਹੁਕਮ ਜੋ ਹੋਏ ਸੋ ਮੰਨੈ, ਜੋ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਹੁਕਮ ਹੈ, ਉਸੇ ਤਰ੍ਹਾਂ ਜਨਮ ਤੇ ਮੌਤ ਨੂੰ ਮੰਨਣਾ ਪਵੇਗਾ। ਭਾਵ ਮਹਾਰਾਜ ਕਿਸੇ ਨੂੰ ਮੁਕਤ ਕਰ ਦੇਣ, ਉਹਦਾ ਜਨਮ ਮਰਨ ਦਾ ਗੇੜਾ ਕੱਟਿਆ ਜਾਵੇਗਾ। ਸੱਚੇ ਪਾਤਸ਼ਾਹ ਸਾਧ ਸੰਗਤ ਦੀ ਰਹਿਮਤ ਨਾਲ ਕਿਸੇ ਵੇਲੇ ਦੇਖ ਲੈਣ, ਜਨਮ ਮਰਨ ਦੇ ਬੰਧਨ ਤੋਂ ਮੁਕਤ ਹੋ ਜਾਵੇਗਾ। ਫਿਰ ਕਹਿੰਦੇ ਸਿਰ ਆਤਪਤ ਸੱਚੋ ਤਖਤ ਜੋ ਭੋਗ ਸੰਜੋਤ ਬਾਲ, ਐਸਾ ਆਤਪਤ ਕਹਿੰਦੇ ਛਤਰ ਨੂੰ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਧ ਸੰਗਤ ਜੀ ਸੱਚ ਦਾ ਛਤਰ ਆ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ। ਜੋਗ ਭੋਗ ਸੰਯੁਤ ਬਾਲ, ਕਹਿੰਦੇ ਜੋਗ ਤੇ ਭੋਗ ਦੋਨਾਂ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਧ ਸੰਗਤ ਜੀ ਬਲੀ ਨੇ, ਦੋਵੇਂ ਜੋਗ ਭੋਗ ਸ਼ਕਤੀਆਂ ਮਹਾਰਾਜ ਦੇ ਚਰਨਾਂ ਵਿੱਚ ਹੱਥ ਜੋੜ ਕੇ ਖੜੀਆਂ। ਗੁਰੂ ਰਾਮਦਾਸ ਸੱਤ ਸਾਲ ਭਾਣ ਤੂੰ ਅਟਲ ਰਾਜ ਅਭਗ ਦਲ ਧੰਨ। ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਤੁਹਾਡਾ ਜਿਹੜਾ ਸਿੰਘਾਸਨ ਹੈ ਅਟਲ ਹੈ, ਤੁਹਾਡਾ ਜਿਹੜਾ ਦਲ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਜਿਹੜੀ ਤੁਹਾਡੀ ਕਿਰਪਾ ਇਹ ਅਭਗ ਦਲ ਆ, ਇਹਦੇ ਵਿੱਚ ਕਦੇ ਭੰਗੜਾ ਨਹੀਂ ਪੈਂਦੇ, ਤੁਹਾਡਾ ਇੱਕ ਵਚਨ ਹੀ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਵਿਕਾਰਾਂ ਨੂੰ ਕਾਬੂ ਕਰਨ ਦੇ ਸਮਰੱਥ ਆ। ਗੁਰ ਥਾਪੀ ਦਿੱਤੀ ਕੰਡ ਜੀਓ, ਕਹਿੰਦੇ ਜਿਸ ਵੇਲੇ ਗੁਰੂ ਸਾਹਿਬ ਜੀ ਨੇ ਮੇਰੇ ਸਿਰ ਤੇ ਆਪਣਾ ਕਿਰਪਾ ਰੂਪੀ ਹੱਥ ਰੱਖਿਆ ਤੇ ਮੈਂ ਇਹਨਾਂ ਸਾਰੇ ਵਿਕਾਰਾਂ ਨੂੰ ਜਿੱਤ ਲਿਆ, ਇਹਨਾਂ ਦੀ ਪੇਸ਼ ਨਹੀਂ ਜਾਣ ਦਿੱਤੀ, ਫਿਰ ਮੈਂ ਕੋਈ
ਇਕੱਠੇ ਹੋਏ ਆਇਆ।
ਇੱਥੇ ਸਤਸੰਗ ਜੀ ਮਹਾਰਾਜ ਜੀ ਨੇ ਪ੍ਰਸੰਗ ਰੱਖਿਆ ਅਖਾੜੇ ਦਾ, ਪਹਿਲਵਾਨਾਂ ਦੇ ਦਾ। ਅਖਾੜੇ ਦਾ ਸਤਸੰਗ ਜੀ ਇੱਕ ਅਸੂਲ ਹੈ ਵੀ ਜਦੋਂ ਪਹਿਲਵਾਨਾਂ ਨੇ ਕਿਤੇ ਸ਼ਿੰਝ ਵਿੱਚ ਜਾਣਾ ਹੋਵੇ ਤੇ ਇੱਕ ਦੂਜੇ ਨਾਲ ਸਲਾਹ ਮਸ਼ਵਰਾ ਕਰ ਲੈਂਦੇ ਆ ਪਹਿਲਾਂ ਹੀ, ਇਸ ਸਿੰਝ ਤੇ ਉਹਨਾਂ ਸਲਾਹ ਕਰ ਲੈਣੀ ਅਗਲੀ ਸਿੰਝ ਤੇ ਜਾਣਾ, ਮੈਂ ਫਲਾਣੇ ਮੋੜ ਤੇ ਆ ਜਾਗਾ, ਉੱਥੋਂ ਮੈਂ ਬੱਸੇ ਚੜਾਂਗਾ, ਤੂੰ ਹੀ ਆ ਜਾਈ। ਇਹ ਇਕੱਠੇ ਹੋ ਕੇ ਸਤਸੰਗ ਜੀ ਸਾਰੇ ਪਹਿਲਵਾਨ ਜਾਣਗੇ, ਸਭ ਇਕੱਠੇ ਹੋਏ ਆਇਆ। ਕਹਿੰਦੇ ਆਉਣ ਲੱਗਿਆ ਤਾਂ ਸਾਰੇ ਇਕੱਠੇ ਹੁੰਦੇ ਹਨ,
ਘਰ ਜਾ ਸੰਵਾਟ ਵਟਾਇਆ।
ਜਦੋਂ ਘਰਾਂ ਨੂੰ ਜਾਂਦੇ ਪਹਿਲਵਾਨ ਸਤਸੰਗ ਜੀ, ਉਦੋਂ ਇਕੱਠੇ ਨਹੀਂ ਜਾਂਦੇ। ਇਹ ਕੈਸਾ ਤੁਸੀਂ ਦੇਵ ਨੇ ਧੀ ਨੂੰ ਸਮਝ ਲਓ ਵੀ ਜਦੋਂ ਵਾਪਸ ਜਾਣਾ ਉਦੋਂ ਕੋਈ ਪਹਿਲਵਾਨ ਕਹਿੰਦਾ ਇੱਥੇ ਲਾਗੇ ਮੇਰੀ ਭੂਆ ਮੈਂ ਉਹਨੂੰ ਮਿਲਾ ਵਾ, ਕੋਈ ਮਾਸੀ ਵੱਲੇ ਚਲੇ ਗਿਆ, ਕੋਈ ਕਿਸੇ ਰਿਸ਼ਤੇਦਾਰ ਵੱਲੇ ਚਲੇ ਗਿਆ, ਚਲੋ ਲਾਗੇ ਆਏ ਭਾਈ ਮੈਂ ਮਿਲ ਕੇ ਉਹਨਾਂ ਤੁਸੀਂ ਚੱਲੋ। ਕਹਿੰਦੇ ਨੇ ਉਹ ਫਿਰ ਆਉਣ ਲੱਗਿਆ ਇਕੱਠੇ ਆਉਂਦੇ ਆ ਤੇ ਜਾਣ ਲੱਗਿਆ ਇਕੱਲੇ ਇਕੱਲੇ ਜਾਣਗੇ। ਦੂਜਾ ਨਿਯਮ, ਜਿਹੜੇ ਪਹਿਲਵਾਨ ਜਿੱਤ ਜਾਣ ਸਤਸੰਗ ਦੀ ਜੀਤ, ਜਿੱਥੇ ਜਿਸ ਰਸਤੇ ਜਿੱਥੇ ਪਹਿਲਵਾਨਾਂ ਨੇ ਜਾਣਾ ਹਾਰੇ ਪਹਿਲਵਾਨ ਉਸ ਰਸਤੇ ਨਾ ਜਾਣਗੇ, ਰਸਤਾ ਬਦਲ ਕੇ ਜਾਂਦੇ ਆ। ਫਿਰ ਤੀਸਰਾ ਨਿਯਮ ਹੈ, ਕਹਿੰਦੇ ਨੇ ਸੰਸਾਰ ਇੱਕ ਅਖਾੜਾ, ਜਿਸ ਵਿੱਚ ਕੋਈ ਗੁਰਮੁਖਾਂ ਵਾਲਾ ਜੀਵਨ ਜਿਉਂਦਾ ਤੇ ਕੋਈ ਮਾਨਮੁਖਾਂ ਵਾਲਾ ਹੈ, ਸਾਰੇ ਪਹਿਲਵਾਨ। ਜਿਹੜਾ ਗੁਰਮੁਖ ਹੈ ਸਤਸੰਗ ਜੀ ਉਹ ਤਾਂ ਵਚਨ ਕਰਦਾ ਨਾ, ਤੇਰਾ ਕੀਤਾ ਜਾਤੋ ਨਾਹੀਂ। ਜਿਹੜੇ ਮਾਨਮੁਖ ਹੈ ਵਚਨ ਉਹ ਵੀ ਕਰਦੇ ਪਰ ਉਹ ਦੂਜੀ ਤਰ੍ਹਾਂ ਦਾ ਕਰਦੇ। ਉਹ ਕਹਿੰਦੇ ਕਾਮੀ ਕ੍ਰੋਧੀ ਚਾਤਰੀ ਬਾਜੀ ਕਰ ਬੇਕਾਮ, ਨਿੰਦਾ ਕਰਤੇ ਜਨਮ ਸਰਾਨੋ ਕਰੂ ਰਸਿਮਰਿਓ ਰਾਮ। ਉਹ ਤੇ ਕਹਿੰਦੇ ਮਹਾਰਾਜ ਸਾਡੇ ਤੇ ਵਿਕਾਰ ਬਹੁਤ ਭਾਰੀ ਨੇ, ਅਸੀਂ ਤੇ ਨਿੰਦਾ ਕਰਦੇ ਸਾਰੀ ਉਮਰ ਬਤੀਤ ਕਰ ਦਿੱਤੇ, ਰੱਬ ਸਾਨੂੰ ਕਦੇ ਚੇਤੇ ਆਇਆ ਹੀ ਨਹੀਂ। ਜਿਹਨਾਂ ਦਾ ਇਹੋ ਜਿਹਾ ਜੀਵਨ ਹੈ, ਕਾਮੀ ਕ੍ਰੋਧੀ ਚਾਤਰੀ ਬਾਜੀ ਕਰ ਬੇਕਾਮ ਬੇਕਾਮ, ਜਿਹੜੇ ਇਹੋ ਜਿਹਾ ਜੀਵਨ ਜੀਣ ਵਾਲੇ ਸਤਸੰਗ ਜੀ ਉਹ ਫਿਰ ਹਾਰ ਕੇ ਜਾਂਦੇ ਆ। ਘਰ ਜਸਨ ਵਾਟ ਵਟਾਇਆ, ਕਹਿੰਦੇ ਨੇ ਆਏ ਸਾਰੇ ਇਕੱਠੇ ਸੀ, ਕੋਈ ਗੁਰਮੁਖ ਹੈ ਕੋਈ ਮਾਨਮੁਖ ਹੈ, ਸੰਸਾਰ ਤੇ ਆਉਣ ਦੀ ਮਰਿਆਦਾ ਇੱਕੋ ਜੀ ਸਾਰਿਆਂ ਦੀ। ਸੰਸਾਰ ਤੇ ਸਤਸੰਗ ਦੀ ਜਿਹੜਾ ਸੰਸਾਰ ਤੇ ਆਉਣਾ ਉਹ ਮਾਨਮੁਖਾਂ ਦਾ ਵੀ ਉਹੋ ਜਿਹਾ ਤੇ ਗੁਰਮੁਖਾਂ ਦਾ ਵੀ ਉਹੋ ਜਿਹਾ, ਆਉਣਾ ਇੱਕੋ ਜਿਹਾ ਪਰ ਜਾਣਾ ਇੱਕੋ ਜਿਹਾ ਨਹੀਂ। ਜਾਣਾ ਗੁਰਮੁਖਾਂ ਦਾ ਹੋਰ ਤਰ੍ਹਾਂ ਦਾ ਤੇ ਮਾਨਮੁਖਾਂ ਦਾ ਹੋਰ ਤਰ੍ਹਾਂ ਦਾ। ਗੁਰਮੁਖ ਸਤਸੰਗ ਜੀ ਮੁਕਤੀ ਦੇ ਰਸਤੇ ਤੇ ਜਾਂਦੇ ਆ ਤੇ ਜਿਹੜੇ ਮਾਨਮੁਖ ਹੈ ਉਹ ਜਮਾਂ ਦੇ ਰਸਤੇ ਤੇ ਪੈਂਦੇ ਆ। ਜਾਣਾ ਸਾਰਿਆਂ ਦਾ ਵੱਖੋ ਵੱਖਰਾ, ਕਿਸੇ ਨੇ ਜੂਨਾਂ 'ਚ ਜਾ ਕੇ ਪੈਣਾ, ਕਿਸੇ ਨੇ ਮਹਾਰਾਜ ਦੇ ਵਿੱਚ ਭੇਦ ਹੋਣਾ। ਭਾਈ ਮਨੀ ਸਿੰਘ ਜੀ ਜਦੋਂ ਸਤਸੰਗ ਜੀ ਉਹਨਾਂ ਦੇ ਬੰਦ ਲੱਗੇ ਕੱਟਣ ਤੇ ਜਲਾਦ ਨੇ ਆਖਿਆ ਵੀ ਭਾਈ ਮਨੀ ਸਿੰਘ ਮੈਨੂੰ ਤਰਸ ਆਉਂਦਾ ਤੇਰੇ ਤੇ, ਮੈਂ ਚਾਹੁੰਦਾ ਭਾਈ ਤੂੰ ਇੱਕ ਵਾਰੀ ਇਹ ਸਾਰੀ ਗੱਲ ਮੰਨ ਲੈ ਤੇ ਤੇਰਾ ਬੰਦ ਨਾ ਕੱਟਿਆ ਜਾਏ। ਭਾਈ ਮਨੀ ਸਿੰਘ ਨੇ ਆਖਿਆ ਵੀ ਮੈਨੂੰ ਤੇਰੇ ਤੇ ਤਰਸ ਆਉਂਦਾ, ਤੂੰ ਮੇਰੇ ਤੇ ਤਰਸ ਦੀ ਗੱਲ ਕਰਦਾ ਨਾ, ਅਸਲ ਵਿੱਚ ਮੈਨੂੰ ਤੇਰੇ ਤੇ ਤਰਸ ਆਉਂਦਾ, ਤੂੰ ਇਹ ਮੈਨੂੰ ਗੱਲ ਕਿਉਂ ਕਹਿੰਦਾ। ਉਹ ਕਹਿੰਦਾ ਮੈਂ ਇਸ ਲਈ ਕਹਿੰਦਾ ਵੀ ਤੂੰ ਬੰਦ ਕਟਵਾ ਕੇ ਦੱਸ ਕੀ ਲੈਣਾ। ਭਾਈ ਮਨੀ ਸਿੰਘ ਨੇ ਆਖਿਆ ਵੀ ਤੂੰ ਬੰਦ ਕੱਟ ਕੇ ਕੀ ਲੈਣਾ। ਉਹ ਕਹਿੰਦਾ ਮੇਰੇ ਮਾਲਕ ਦਾ ਹੁਕਮ ਹੈ, ਮੈਂ ਬੰਦ ਕੱਟਾਂ ਤੇ ਮੈਨੂੰ ਚਾਰ ਪੈਸੇ ਮਿਲਣੇ, ਉਹਨਾਂ ਪੈਸਿਆਂ ਦਾ ਮੈਂ ਆਟਾ ਲਿਆਵਾਂਗਾ, ਉਹ ਸਾਡੇ ਨਾਲ ਮੇਰੇ ਘਰੇ ਪ੍ਰਸ਼ਾਦੇ ਪੱਕਣਗੇ, ਮੈਨੂੰ ਤੇ ਹੁਕਮ ਮੰਨਣਾ ਪੈਣਾ ਆਪਣੇ ਮਾਲਕ ਦਾ। ਜਲਾਦ ਨੇ ਆਖਿਆ ਤੇ ਭਾਈ ਮਨੀ ਸਿੰਘ ਨੇ ਆਖਿਆ ਜਿਵੇਂ ਤੈਨੂੰ ਆਪਣੇ ਮਾਲਕ ਦਾ ਹੁਕਮ ਹੈ ਨਾ, ਇਸੇ ਤਰ੍ਹਾਂ ਮੈਨੂੰ ਵੀ ਆਪਣੇ ਮਾਲਕ ਦਾ ਹੁਕਮ ਹੈ। ਹੱਸ ਕੇ ਜਲਾਦ ਨੇ ਆਖਿਆ ਤੈਨੂੰ ਕੀ ਮਿਲਣਾ, ਇਹ ਬੰਦ ਕਟਵਾ ਕੇ ਮੈਨੂੰ ਸਮਝ ਨਹੀਂ ਆਉਂਦੀ ਵੀ ਤੈਨੂੰ ਪ੍ਰਾਪਤੀ ਕੀ ਹੈ। ਮੈਨੂੰ ਤਾਂ ਪ੍ਰਾਪਤੀ ਚੱਲ ਤਨਖਾਹ ਮਿਲੇਗੀ, ਪੈਸੇ ਮਿਲਣੇ ਆ, ਤੈਨੂੰ ਕੀ। ਤੇ ਭਾਈ ਮਨੀ ਸਿੰਘ ਨੇ ਹੱਸ ਕੇ ਆਖਿਆ ਵੀ ਤੈਨੂੰ ਤੇ ਸਿਰਫ ਪੈਸੇ ਮਿਲਣੇ ਨਾ, 4 ਕਿਲੋ ਆਟੇ ਦੀ ਆਸ ਤੇ ਮੈਂ ਬੰਦ ਕਟਵਾ ਗਿਆ ਤੇ ਮੈਂ ਕਲਗੀ ਧਰ ਪਾਤਸ਼ਾਹ ਜੀ ਦੀ ਗੋਦ ਵਿੱਚ ਜਾਵਾਂਗਾ ਸਿੱਧਾ, ਮੈਨੂੰ 10ਵੇਂ ਪਾਤਸ਼ਾਹ ਜੀ ਦੀ ਗੋਦ ਮਿਲੇਗੀ ਨਿੱਘ ਵਾਲੀ। ਮਹਾਰਾਜ ਮੇਰਾ ਮੱਥਾ ਚੁੰਮਣਗੇ। ਜਿਹੜੇ ਗੁਰਮੁਖ ਸਤਸੰਗ ਜੀ ਉਹਨਾਂ ਦਾ ਜਾਣਾ ਹੋਰ ਤਰ੍ਹਾਂ ਦਾ, ਉਹ ਮਹਾਰਾਜ ਦੀ ਗੋਦ ਵਿੱਚ ਜਾਣੇ ਆ, ਮਨਮੁਖਾਂ ਦਾ ਜਾਣਾ ਹੋਰ ਤਰ੍ਹਾਂ ਦਾ। ਕਰ ਜਾਸਰ ਵਾਟ ਵਟਾਇਆ, ਵਾਟ ਕਹਿੰਦੇ ਰਸਤੇ ਨੂੰ, ਕਹਿੰਦੇ ਆਏ ਇਕੱਠੇ ਹੀ ਸਨ, ਭਾਵੇਂ ਕੋਈ ਸਾਕਤ ਸੀ, ਭਾਵੇਂ ਜਗਿਆਸੂ ਸੀ, ਸ਼ਰਧਾਲੂ ਸੀ, ਨਿੰਦਕ ਸੀ, ਗੁਰਮੁਖ ਸੀ, ਮਾਨਮੁਖ ਸੀ, ਆਉਣਾ ਤਾਂ ਸਾਰਿਆਂ ਦਾ ਇੱਕੋ ਜਿਹਾ ਹੀ ਹੈ, ਪਰ ਜਾਣਾ ਸਤਸੰਗ ਜੀ ਇੱਕੋ ਜਿਹਾ ਨਹੀਂ ਹੁੰਦਾ। ਗੁਰਮੁਖ ਜੀਵਨ ਦੀ ਬਾਜੀ ਜਿੱਤ ਕੇ ਜਾਂਦੇ ਆ ਤੇ ਮਾਨਮੁਖ ਜਿਹੜਾ ਸਤਸੰਗ ਜੀ ਉਹ ਜਮਾਂ ਦੇ ਰਾਹ ਪਾਸ ਪੈਂਦਾ। ਸੋ ਮਹਾਰਾਜ ਦੇ ਬਚਨੋਂ ਕਹਿੰਦੇ ਨੇ, ਜੇ ਪੈਂਦਾ ਲੁੱਟੀ ਪਨਹਾਰੀ ਸੋ ਮਾਰਗ ਸੰਤਨ ਦੁਰਾਰੀ। ਜਿਹੜੇ ਰੱਬ ਦੇ ਪਿਆਰੇ ਆ ਸਤਸੰਗ ਜੀ, ਸੰਤ ਮਹਾਂਪੁਰਸ਼ ਨਾਮ ਰਸੀਏ ਕੋਈ ਜਗਿਆਸੂ ਭਗਤ, ਉਹਨਾਂ ਤੋਂ ਜਮਾਂ ਦਾ ਮਾਰਗ ਦੂਰ ਹੁੰਦਾ। ਸਾਗਰ ਪੂਰਾ ਸਾਜ ਕਹਿਆ ਨਾਮ ਤੇਰੇ ਕੀ ਮੁਕਤੇ ਬੇਥੇ, ਜਮ ਕਾ ਮਾਰਗ ਦੂਰ ਰਹਿਆ। ਮਹਾਰਾਜ ਕਹਿੰਦੇ ਨੇ ਜਮਾਂ ਦਾ ਮਾਰਗ ਗੁਰਮੁਖਾਂ ਤੋਂ ਦੂਰ ਹੈ, ਆਉਣਾ ਇੱਕੋ ਜਿਹਾ ਸੀ, ਪਰ ਜਾਣਾ ਗੁਰਮੁਖਾਂ ਦਾ ਹੋਰ ਤਰ੍ਹਾਂ ਦਾ, ਮਾਨਮੁਖਾਂ ਦਾ ਹੋਰ ਤਰ੍ਹਾਂ ਦਾ, ਜਾਂਦੇ ਇੱਕੋ ਤਰੀਕੇ ਨਾਲ ਨਹੀਂ। ਉਹਨਾਂ ਦਾ ਜਾਣਾ ਸਤਸੰਗ ਜੀ, ਗੁਰਮੁਖਾਂ ਦਾ ਜਿਹੜਾ ਜਾਣਾ ਉਹ ਪਰਮਾਤਮਾ ਵਾਲੇ ਪਾਸੇ ਨੂੰ ਹੈ, ਜਿਹੜਾ ਮਾਨਮੁਖਾਂ ਦਾ ਜਾਣਾ ਉਹਨਾਂ ਦਾ ਜਾਮ ਦੇ ਵਾਸਤੇ ਹੈ। ਇਸ ਕਰਕੇ ਕਹਿੰਦੇ ਨੇ ਘਰ ਜਾਸਨ ਵਾਜ ਵਟਾਇਆ, ਸੰਸਾਰ ਨੂੰ ਪਖਾੜੇ ਚ ਆਏ, ਇੱਥੇ ਆਣ ਕੇ ਖੇਲ ਖੇਲੇ, ਬਾਜੀ ਪਾਈ, ਕੋਈ ਬਾਜੀ ਹਾਰ ਗਿਆ, ਕੋਈ ਬਾਜੀ ਜਿੱਤ ਗਿਆ। ਜਿਹੜਾ ਜਿੱਤ ਕੇ ਗਿਆ ਉਹਦਾ ਰਸਤਾ ਵੱਖਰਾ ਤੇ ਜਿਹੜਾ ਹਾਰ ਕੇ ਗਿਆ ਉਹਦਾ ਰਸਤਾ ਵੱਖਰਾ। ਗੁਰਮੁਖਾਂ ਦੀ ਵਾਲਤ ਸਾਹਿਬ ਸੰਗਤ ਜੀ ਮਹਾਰਾਜ ਦੇ ਬਚਨ, ਉਹ ਕਹਿੰਦੇ ਨੇ ਗੁਰਗਾ ਸਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਮ ਲਜਾਏ ਕਰ ਭਾਗਾ। ਲਜਾਏ ਦਾ ਅਰਥ ਹੈ ਸ਼ਰਮਿੰਦਾ, ਜਿਹੜਾ ਜਿਹਨਾਂ ਦਾ ਮਨ ਪਰਮਾਤਮਾ ਦੇ ਨਾਮ ਨਾਲ ਲੱਗਾ। ਪੰਜਵੇਂ ਪਾਤਸ਼ਾਹ ਸੋਠ ਰਾਗ ਵਿੱਚ ਕਿਰਪਾ ਕਰਦੇ ਕਹਿੰਦੇ ਜਮ ਤੇ ਉਹਨਾਂ ਦੇ ਨੇੜੇ ਆਉਂਦਾ ਸ਼ਰਮਿੰਦਾ ਹੁੰਦਾ, ਸ਼ਰਮਿੰਦਾ ਹੋ ਕੇ ਜਮ ਭਾਜੀ ਜਾਵੇਗਾ। ਪੰਜਵੇਂ ਪਾਤਸ਼ਾਹ ਦੇ ਵਚਨ ਜੇ ਜਮ ਲਜਾਏ ਕਰ ਭਾਗਾ, ਉਹਨਾਂ ਦੇ ਨੇੜੇ ਜਾਮ ਨਹੀਂ ਆ ਸਕਦਾ। ਗੁਰਮੁਖਾਂ ਦਾ ਜਾਣਾ ਹੋਰ ਤਰ੍ਹਾਂ ਦਾ, ਮਨਮੁਖਾਂ ਦਾ ਜਾਣਾ ਹੋਰ ਤਰ੍ਹਾਂ ਦਾ ਹੈ ਜੀ।
ਗੁਰਮੁਖ ਲਾਹਾ ਲੈ ਗਏ,
ਗੁਰਮੁਖ ਨੇ ਜਿਹੜੇ ਸਾਧ ਸੰਗਤ ਜੀ ਆਪਣੇ ਜੀਵਨ ਦਾ ਲਾਹਾ ਲੈਂਦੇ ਆ, ਸਵਾਸਾਂ ਦੀ ਪੂੰਜੀ ਸੀ, ਇਸ ਪੂੰਜੀ ਨੂੰ ਸਾਧ ਸੰਗਤ ਜੀ ਸ਼ੁਭ ਰਸਤੇ ਤੇ ਖਰਚ ਕੇ ਚੰਗੇ ਪਾਸੇ ਲਾ ਕੇ ਆਪਣੇ ਸਵਾਸਾਂ ਨੂੰ ਤੇ ਉਹ ਲਾਹਾ ਲੈ ਜਾਂਦੇ ਆ। ਕਿਵੇਂ ਸਵਾਸ, ਸਵਾਸਾਂ ਦੀ ਸਾਧ ਸੰਗਤ ਜੀ ਬੰਦਾ ਪ੍ਰਵਾਹ ਨਹੀਂ ਕਰਦਾ, ਸਵਾਸ ਤੇ ਸੁੱਤੇ ਸਿੱਧ ਚਲੀ ਜਾਂਦੇ ਆ, ਬੰਦਾ ਇਹ ਸੋਚਦਾ ਨੀ ਵੀ ਇਹ ਕਿੰਨੇ ਕੁ ਕੀਮਤੀ ਹੈ। ਕਹਿੰਦੇ ਬਾਬਾ ਸਾਹਿਬ ਸਿੰਘ ਜੀ ਦੇ ਕੋਲ ਇੱਕ ਵਾਰੀ ਸਾਧ ਸੰਗਤ ਜੀ ਇੱਕ ਗੁਰੂ ਕਾ ਸਿੱਖ ਕੋਲੇ ਭਗਾਵੇ, ਫੂਕਾਂ ਮਾਰ ਮਾਰ ਕੇ ਤੇ ਅੱਗ ਬਾਲੇ। ਉਹਨਾਂ ਕਿਹਾ ਭਾਈ ਗੁਰੂ ਕੇ ਸਿੱਖਾ ਇਹ ਨੀ ਕਰਦਾ। ਕਹਿੰਦਾ ਬਾਬਾ ਜੀ ਅੱਗ ਬਾਲਦਾ। ਉਹ ਕਹਿੰਦੇ ਅੱਗ ਬਾਲਣੀ ਹੈ ਤੇ ਕੋਲਿਆਂ ਦੇ ਉੱਤੇ ਪੱਖੀ ਨਾ ਹਵਾ ਕਰ, ਕੋਈ ਗਤਾ ਫੜਦਾ ਤੇ ਗਤੇ ਨਾਲ ਹਵਾ ਚੱਲ ਅੱਗ ਤੇ ਤਾਂ ਵੀ ਬਲ ਜਾਣੀ ਹੈ, ਤੇ ਜਿਹੜੇ ਸਵਾਸ ਵਿਅਰਥ ਗਾਉਣਾ ਇਹਨਾਂ ਨਾਲ ਵਾਹਿਗੁਰੂ ਵਾਹਿਗੁਰੂ ਕਾ ਮੁੱਖੋਂ ਵਾਹਿਗੁਰੂ ਵਾਹਿਗੁਰੂ ਕਹਿ ਤੇ ਗਤੇ ਨਾਲ ਹਵਾ ਕਰ ਲੈ। ਜਿਨ੍ਹਾਂ ਨੂੰ ਸਵਾਸਾਂ ਦੀ ਸਾਧ ਸੰਗਤ ਦੀ ਕੀਮਤ ਸੀ ਉਹ ਜੀਵਨ ਦੀ ਬਾਜੀ ਜਿੱਤ ਕੇ ਗਏ, ਗੁਰਮੁਖ ਲਾਹਾ ਲੈ ਗਏ। ਜਿਹੜੇ ਗੁਰਮੁਖ ਸਨ ਉਹ ਆਪਣੇ ਜੀਵਨ ਦਾ ਲਾਹਾ ਲੈ ਕੇ ਜਾਂਦੇ ਹਨ।
ਮਨਮੁਖ ਚੱਲੇ ਮੂਲ ਗਵਾਏ ਜੀਓ,
ਜਿਹੜੇ ਮਨਮੁਖ ਸਾਧ ਸੰਗਤ ਜੀ ਉਹਦੇ ਮੂਲ ਵੀ ਆਪਣਾ ਗਵਾ ਜਾਂਦੇ, ਭਾਵ ਜੇ ਕੋਈ ਪਹਿਲਾ ਚੰਗਾ ਸੰਸਕਾਰ ਸੀ ਵੀ ਤੇ ਇੱਥੇ ਆਣ ਕੇ ਮੰਦੇ ਸੰਸਕਾਰਾਂ ਦੇ ਥੱਲੇ ਹੀ ਦੱਬਿਆ ਗਿਆ। ਉਹ ਐਸੇ ਫੁਰਨੇ, ਐਸੀ ਮਾੜੀ ਸੰਗਤ ਹੋਈ, ਪਰ ਜਿਹੜਾ ਥੋੜਾ ਬਹੁਤਾ ਕੋਈ ਚੰਗਾ ਫੁਰਨਾ ਕਰੇ ਮਨ ਚ ਉੱਠਦਾ ਸੀ ਸਾਧ ਸੰਗਤ ਜੀ ਉਹ ਵੀ ਉੱਠਣੋਂ ਹਟ ਗਿਆ। ਜਿਹੜਾ ਕੋਈ ਸੰਕਲਪ, ਸੰਕਲਪ ਕਹਿੰਦੇ ਸਾਧ ਸੰਗਤ ਜੀ ਜਿਹੜੀਆਂ ਚੰਗੀਆਂ ਉਹਦੇ ਚ ਸਾਡੇ ਮਨ ਚ ਆਉਂਦੀਆਂ, ਜਿਹੜੇ ਚੰਗਾ ਫੁਰਨਾ ਉਹਨੂੰ ਸੰਕਲਪ, ਜਿਹੜਾ ਮੰਦਾ ਫੁਰਨਾ ਉਹਨੂੰ ਆਖੀ ਦਾ ਵਕਲਪ। ਸੰਗਤ ਮਾੜੀ ਹੋ ਜਾਵੇ ਤੇ ਬੰਦੇ ਦੇ ਅੰਦਰ ਸਿਰਫ ਵਕਲਪ ਹੀ ਫੁਰਨਗੇ, ਸੰਕਲਪ ਫੁਰਨੋਂ ਆਗੀ ਜਾਂਦੇ, ਸੰਗਤ ਦਾ ਇੰਨਾ ਅਸਰ ਪੈਂਦਾ। ਤੇ ਜੇ ਚਲੋ ਕਦੀ ਪਿਛਲਾ ਸੰਸਕਾਰ ਕੰਮ ਕਰ ਜਾਏ, ਕੋਈ ਪਿਛਲੀ ਭਗਤੀ ਬੰਦਗੀ, ਕੋਈ ਨਿਤਨੇਮ, ਕੋਈ ਸਾਧ ਸੰਗਤ ਜੀ ਗੁਰਮੁਖਾਂ ਦੀ ਸੰਗਤ ਦਾ ਜੇ ਸੰਸਕਾਰ ਨਾਲ ਆਇਆ ਤੇ ਉਹ ਸੰਕਲਪ ਫਿਰ ਉਠਾਉਂਦਾ ਅੰਦਰੋਂ ਚੰਗਾ। ਸੰਗਤ ਮਾੜੀ ਵੀ ਹੁੰਦਿਆਂ ਵੀ ਕਿਸੇ ਵੇਲੇ ਅੰਦਰੋਂ ਚੰਗਾ ਸੰਕਲਪ ਫੁਰ ਜਾਂਦਾ, ਪਰ ਸੰਗਤ ਮਾੜੀ ਕਰਕੇ ਵਕਲਪ ਉਸੇ ਵੇਲੇ ਉਹਨੂੰ ਦੱਬ ਲੈਂਦਾ। ਕਦੀ ਮਨ ਚ ਯਕੀਨ ਆ ਜਾਵੇ ਚਲੋ ਅੱਜ ਗੁਰਦੁਆਰੇ ਜਾਂਦੇ ਮੱਥਾ ਹੀ ਟੇਕ ਆਈਏ, ਗੁਰੂ ਗ੍ਰੰਥ ਸਾਹਿਬ ਵਾਲਾ ਸੱਚੇ ਪਾਤਸ਼ਾਹ ਜੀ ਨੂੰ ਅੱਜ ਨਮਸਕਾਰ ਤਾਂ ਕਰੀਏ, ਉਸੇ ਵੇਲੇ ਸੰਕਲਪ ਆ ਜਾਏਗਾ ਭਾਈ ਇਹ ਸਾਰੇ ਲੋਕ ਕਿਤੇ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰਕੇ ਹੀ ਸੁਣਦੇ ਆ। ਇਹ ਐਵੇਂ ਵਿਹਲਿਆਂ ਦਾ ਕੰਮ ਹੈ ਗੁਰਦੁਆਰੇ ਤੁਰੇ ਫਿਰਨਾ, ਆਪਣੇ ਕੰਮੇ ਲੱਗੇ ਇੱਥੇ ਬੈਠੇ ਆ, ਠੀਕ ਆ। ਕਦੀ ਸੰਕਲਪ ਮਨ ਚ ਆ ਗਿਆ ਪਿਛਲੇ ਸੰਸਕਾਰ ਕਰਕੇ, ਪਰ ਚਲੋ ਵਿਹਲੇ ਹੀ ਆ, ਕੰਮ ਤੇ ਕੋਈ ਨੀ, ਤੇ ਪੰਜ ਬਾਣੀਆਂ ਪੜ੍ਹ ਹੀ ਲਈਆਂ ਜਾਣ, ਤੇ ਸੰਕਲਪ ਆਵੇਗਾ ਵੀ ਸਾਰੀ ਦੁਨੀਆਂ ਪੰਜ ਬਾਣੀਆਂ ਪੜ੍ਹ ਕੇ ਤਾਂ ਨੀ ਸੁਣਦੇ, ਪਰ ਜੇ ਸਾਰੇ ਲੋਕ ਪੰਜ ਬਾਣੀਆਂ ਪੜ੍ਹ ਕੇ ਤਰੇ ਆ, ਸਭ ਲੋਕ ਆਨੰਦ ਮੰਨਣ ਡੇ, ਮੈਨੂੰ ਇੰਨੀ ਚਿੰਤਾ ਦੀ ਕੀ ਲੋੜ ਹੈ ਪੰਜਾਂ ਬਾਣੀਆਂ ਦੀ, ਉਹ ਵਕਲਪ ਸਾਧ ਸੰਗਤ ਜੀ ਉਸੇ ਵੇਲੇ ਢਾ ਲਵੇਗਾ। ਬਲਕਿ ਕਈ ਵਾਰੀ ਸਗੋਂ ਚੰਗੇ ਭਲੇ ਤੁਰੇ ਜਾਂਦੇ ਨੇ ਵੀ ਸਾਧ ਸੰਗਤ ਜੀ ਪੁੱਠੇ ਵਕਲਪਾਂ ਵਾਲਾ ਬੰਦਾ ਰੋਕ ਲੈਂਦਾ ਵੀ ਕਿੱਥੇ ਚੱਲਿਆ, ਗੁਰੂ ਘਰ ਨੂੰ ਚੱਲਿਆ, ਗੁਰੂ ਘਰ ਤੂੰ ਕੀ ਕਰਨਾ, ਉਹਦੇ ਤੈਨੂੰ ਕੋਈ ਗੱਲ ਸੁਣਾਵਾਂ। ਉਹ ਮਨਮੁਖ ਦਾ ਜੀਵਨ ਹੈ, ਕਹਿੰਦੇ ਮਨਮੁਖ ਚੱਲੇ ਮੂਲ ਗਵਾਏ ਜੀ, ਕੋਈ ਪਿਛਲਾ ਸੰਸਕਾਰ ਜੇ ਮੂਲ ਵਿੱਚ ਮਿਲਿਆ ਵੀ ਰਾਸ ਵਿੱਚ, ਤੇ ਸਾਧ ਸੰਗਤ ਜੀ ਕਹਿੰਦੇ ਨੇ ਫਿਰ ਮਾੜਿਆਂ ਦੀ ਸੰਗਤ ਕਰਕੇ ਉਹ ਵੀ ਗਵਾ ਲਿਆ ਉਸਨੇ।
ਤੂੰ ਵਰਨਾ ਚਿਹਨਾ ਬਾਹਰਾ,
ਉਹ ਅਕਾਲ ਪੁਰਖ ਵਾਹਿਗੁਰੂ ਦਾ ਸਾਧ ਸੰਗਤ ਜੀ ਚਿਹਨ ਚੱਕਰ ਕੋਈ ਨੀ, ਨਾ ਤਾਂ ਉਹ 18 ਵਰਨਾਂ ਵਿੱਚੋਂ ਕਿਸੇ ਵਰਨ ਵਿੱਚ ਆਉਂਦਾ, ਨਾ ਤਾਂ ਕੋਈ ਚਿਹਨ ਚੱਕਰ। ਚਿਹਨ ਚੱਕਰ ਉਹਨੂੰ ਕਹਿੰਦੇ ਜਿਵੇਂ ਹੱਥਾਂ ਦੇ ਪੈਰਾਂ ਦੀਆਂ ਉਂਗਲ, ਸਾਧ ਸੰਗਤ ਦੀ ਰੇਖਾਵਾਂ ਨੇ, ਇਹਨੂੰ ਆਖੀਦੇ ਚੱਕਰ। ਹਰ ਬੰਦੇ ਦੇ ਜਿਹੜੇ ਸਾਧ ਸੰਗਤ ਦੀ ਫਿੰਗਰ ਪ੍ਰਿੰਟ ਆ ਵੱਖੋ ਵੱਖਰੇ ਹੁੰਦੇ, ਕਿਸੇ ਨਾਲ ਕਦੇ ਨਹੀਂ ਰਲਦੇ, ਪਰ ਇਹ ਉਹਨਾਂ ਦੇ ਆ ਜਿਹਨਾਂ ਦੇ ਕੋਲੇ ਸਰੀਰ ਆ ਪੰਜਾਂ ਤੱਤਾਂ ਦਾ। ਪਰਮਾਤਮਾ ਕੋਲੇ ਪੰਜਾਂ ਤੱਤਾਂ ਦਾ ਸਰੀਰ ਨਹੀਂ, ਇਸ ਕਰਕੇ ਉਹਦਾ ਚਿਹਨ ਚੱਕਰ ਕੋਈ ਨਹੀਂ ਹੈ ਜੀ।
ਹਰ ਦਿਸੇ ਹਾਜ਼ਰ ਜਾਹਰਾ,
ਫਿਰ ਵੀ ਕਹਿੰਦੇ ਤੂੰ ਨਿਰਗੁਣ ਰੂਪ ਵਿੱਚ ਹੁੰਦਿਆਂ ਵੀ ਸਾਰਿਆਂ ਥਾਵਾਂ ਤੇ ਜਾਹਰ ਹੀ ਦਿਸਦਾ ਸਾਨੂੰ, ਕਿਉਂਕਿ ਗੁਰ ਥਾਪੀ ਦਿੱਤੀ ਕੰਡ ਜੀਉ। ਜਦੋਂ ਮਹਾਰਾਜ ਨੇ ਕਿਰਪਾ ਕੀਤੀ ਕਹਿੰਦੇ ਨਿਰਗੁਣ ਸਰੂਪ ਦੇਖੋ ਜਿਹਦਾ ਚਿਹਨ ਚੱਕਰ ਕੋਈ ਨਹੀਂ, ਉਹ ਵੀ ਹੁਣ ਸਭ ਪਾਸੇ ਉਹੀ ਦਿਸੀ ਜਾਂਦਾ, ਸਭ ਪਾਸੇ ਪਰਮਾਤਮਾ ਹੀ ਨਜ਼ਰੀ ਪੈਂਦਾ ਹੈ।
ਸੁਣ ਸੁਣ ਤੁਝੇ ਧਿਆਇਂਦੇ,
ਗੁਰਮੁਖਾਂ ਕੋਲੋਂ ਤੇਰੀ ਵਡਿਆਈ ਸੁਣ ਸੁਣ ਕੇ ਕਹਿੰਦੇ ਬਾਕੀ ਲੋਕ ਵੀ ਧਿਆਉਣ ਲੱਗ ਪੈਂਦੇ ਜਿਹਨਾਂ ਦੇ ਭਾਗ ਚੰਗੇ ਹੁੰਦੇ ਹਨ ਜੀ।
ਭਗਤ ਤੇ ਗੁਣਤਾਸ ਜੀ,
ਪਰਮਾਤਮਾ ਦੇ ਭਗਤ ਨੇ ਸਾਧ ਸੰਗਤ ਜੀ, ਉਹ ਗੁਣਾਂ ਦੇ ਖਜ਼ਾਨੇ ਅਕਾਲ ਪੁਰਖ ਵਾਹਿਗੁਰੂ ਦੇ ਪ੍ਰੇਮ ਦੇ ਰੰਗ ਵਿੱਚ ਰੰਗੇ ਰਹਿੰਦੇ ਆ। ਐਸਾ ਪ੍ਰੇਮ ਦਾ ਰੰਗ ਚੜ੍ਹਦਾ ਵੀ ਕਿਸੇ ਗੁਰ ਸਾਧ ਸੰਗਤ ਜੀ ਖੁਸ਼ਕ ਮਨ ਵਾਲੇ ਦਾ ਪ੍ਰਮਾਣ ਸੁਣ ਕੇ ਤੇ ਉਹ ਗੁਰਦੁਆਰਾ ਗੁਰੂ ਕੀ ਸੰਗਤ ਨਿਤਨੇਮ ਸੇਵਾ ਤੇ ਭਜਨ ਬੰਦਗੀ ਕਦੀ ਨਾ ਛੱਡਣਗੇ। ਪ੍ਰੇਮ ਦਾ ਰੰਗ ਚੜਿਆ ਹੋਵੇ ਸਹੀ ਇੱਕ ਵਾਰ, ਫਿਰ ਨੀ ਸਾਧ ਸੰਗਤ ਜੀ ਕਦੇ ਵਾਸਤੇ ਵੀ ਉਤਰਦਾ, ਭਾਵਾਂ ਲੱਖਾਂ ਦਲੀਲਾਂ ਕੋਈ ਦੇਵੇ। ਤੇ ਜੇ ਰੰਗ ਹੀ ਕਸੁੰਭਾ ਹੋਵੇ, ਚੜਿਆ ਤੇ ਹੋਵੇ ਪਰ ਹੋਵੇ ਕਸੁੰਭਾ, ਪਹਿਲੇ ਤੋਂ ਜਿਹੜਾ ਜਿਹੜਾ ਉਤਰ ਜਾਣਾ ਦੋ ਪਰਮਾਤਮਾ ਕੋਈ ਬੰਦਾ ਸਤਸੰਗ ਜੀ ਦੇ ਦੇਵੇ ਵੀ ਗੁਰਬਾਣੀ ਪੜ੍ਹਨ ਦੀ ਕੀ ਲੋੜ ਪਈ ਆ, ਐਵੇਂ ਵਹਿਮ ਪੈ ਗਿਆ ਮਹਾਰਾਜ ਤਾਂ ਨਿਰਲੇਪ ਨੇ, ਪਰਿਕਰਮਾ ਕਰੀ ਜਾਣੀਆਂ, ਚੌਰ ਕਰੀ ਜਾਣੀ, ਰੁਮਾਲੇ ਲਾਈ ਜਾਣੇ, ਇਹ ਵਹਿਮ ਆ। ਸਤਸੰਗ ਜੀ ਜਿਹਨੂੰ ਗੁਰੂ ਕਹਿਣਾ ਨਾ, ਬਹੁਤ ਕਈ ਵਾਰੀ ਮਨ ਉਹ ਤਰ੍ਹਾਂ ਦਾ ਹੋ ਜਾਂਦਾ, ਸੋ ਗੁਰੂ ਸਾਹਿਬ ਕਿਰਪਾ ਕਰਕੇ ਬਖਸ਼ਣ, ਆਪਾਂ ਗੁਰੂ ਵੀ ਆਖੀਏ, ਅਰਦਾਸਾਂ ਵੀ ਕਰੀਏ, ਇੱਥੋਂ ਮੰਗੀਆਂ ਵੀ ਝੋਲੀਆਂ ਅੜ ਕੇ ਤੇ ਸਤਿਕਾਰ ਨਾ ਕਰੀਏ। ਗੁਰੂ ਸਾਹਿਬ ਦਾ ਸਰੂਪ ਆਉਂਦਾ ਹੋਵੇ ਤੇ ਆਕੜ ਕੇ ਖੜੇ ਰਹੀਏ, ਜੋੜਾ ਲਾਈਏ ਨਾ ਸੀਸ ਥੱਲੇ ਨੂੰ ਨਾ ਜਾਵੇ, ਤੇ ਗੁਰਦੁਆਰੇ ਆਣ ਕੇ ਗੋਡੇ ਰਗੜੀਏ ਤੇ ਮਹਾਰਾਜ ਕਿਰਪਾ ਕਰੋ, ਤੰਦਰੁਸਤੀ ਬਖਸ਼ੋ ਜੀ, ਪੁੱਤਰ ਬਖਸ਼ੋ ਜੀ, ਦੁੱਧ ਬਖਸ਼ੋ, ਫਿਰ ਗੁਰੂ ਕਹਿਣਾ ਤੇ ਸਤਿਕਾਰ ਕਿਹਨੇ ਕਰਨਾ? ਗੁਰੂ ਤੋਂ ਦਾਤਾ ਮੰਗੀਏ ਤੇ ਨਿਰਦੇਵ ਕਹਿ ਕੇ ਉਵੇਂ ਪਾਸਾ ਵੱਟ ਜੀਏ ਤੇ ਮਹਾਰਾਜ ਦਾ ਸਤਿਕਾਰ ਹੀ ਨਾ ਕਰੀਏ ਜੀ? ਚੌਰ ਕੀ ਕਰਨ ਆਪਾਂ ਕਰਨੀ ਹੈ? ਛੇਵੇਂ ਪਾਤਸ਼ਾਹ ਜੀ ਨੇ ਤੇ ਇੱਕ ਵੱਖਰਾ ਪੜਾਂਗ ਸ਼ਾਸਤਰਾਂ ਵਾਸਤੇ ਲਾਇਆ, ਇਹ ਤੇ ਚੌਰ ਛੇਵੇਂ ਪਾਤਸ਼ਾਹ ਤੇ ਹੁੰਦੀ ਦੂਜੀ ਸ਼ਾਸਤਰਾਂ ਤੇ, ਜੇ ਸ਼ਾਸਤਰਾਂ ਤੇ ਹੋ ਸਕਦੀ ਤੇ ਗੁਰੂ ਕੀ ਬਾਣੀ ਤੇ ਕਿਉਂ ਨਹੀਂ ਹੋ ਸਕਦੀ? ਜਿਹਨੂੰ ਮੱਥਾ ਟੇਕਦਾ ਮਹਾਰਾਜ ਆਪ ਮੱਥਾ ਟੇਕਣ, ਜਿਹਨੂੰ ਕਲਗੀਧਰ ਪਾਤਸ਼ਾਹ ਸਿੰਘਾਸਨ ਤੇ ਸਭਾਏ ਮਾਰ ਕਰਕੇ ਆਖਦੇ ਵੀ ਇਸ ਸਰੂਪ ਨੂੰ ਮੈਂ ਅੱਜ ਬਾਹਰ ਬਣਾ ਦਿੱਤੀ ਹੈ, ਉਹਦੀਆਂ ਪ੍ਰਕਰਮਾਂ ਕਿਉਂ ਨਾ ਕਰੀਏ? ਕਿਉਂ ਸਾਧ ਸੰਗਤ ਜੀ ਫਿਰ ਅਦਭੁਤ ਸਤਿਕਾਰ ਨਾ ਕੀਤਾ ਜਾਵੇ? ਬਾਹਰੀ ਅਦਭੁਤ ਸਤਿਕਾਰ ਵੀ ਜ਼ਰੂਰੀ ਆ, ਹਾਂ ਇਹ ਗੱਲ ਵੱਖਰੀ ਆ ਵੀ ਅੰਦਰੋਂ ਵੀ ਸਾਧ ਸੰਗਤ ਜੀ ਮਹਾਰਾਜ ਦੇ ਸ਼ਬਦ ਨੂੰ ਮੰਨੇ, ਬੰਦਾ ਮਨ ਵੀ ਉੱਧਰ ਨੂੰ ਜੁੜੇ, ਪਰ ਗੱਲ ਬਾਹਰ ਪਹਿਲਾਂ ਚੱਲਣੀ ਆ। ਗੁਰੂ ਸਾਹਿਬ ਦਾ ਸਤਿਕਾਰ ਨਾ ਕਰੇ ਲਈ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਚ ਜਰਾਬਾਂ, ਤੇ ਜਰਾਬਾਂ ਵਿੱਚ ਸਾਧ ਸੰਗਤ ਜੀ ਆਵੇ ਬਦਬੋ ਤੇ ਆਖੇ ਮਹਾਰਾਜ ਨਿਰਲੇਪ ਆ, ਬਈ ਇਹਨਾਂ ਨੂੰ ਕੀ ਫਰਕ ਪੈਂਦਾ? ਫਰਕ ਮਹਾਰਾਜ ਨੂੰ ਤਾਂ ਕੋਈ ਨੀ ਪੈਂਦਾ, ਗੁਰੂ ਕਿਆ ਸਿੱਖਾ, ਫਰਕ ਤੇ ਪੈਣਾ ਤੈਨੂੰ। ਤੂੰ ਅਦਭੁਤ ਸਤਿਕਾਰ ਨਾ ਕਰੇਗਾ ਤੇ ਫਿਰ ਇੱਥੋਂ ਲੈ ਕੇ ਜਾਵੇਗਾ, ਗੁਰੂ ਨੂੰ ਤਾਂ ਨਮਸਕਾਰ ਕਰਨੀ ਪੜਦੀ ਹੈ।
ਮੈਂ ਜੁਗ ਜੁਗ ਦਈਆ ਸੇਵੜੇ,
ਮਹਾਰਾਜ ਸੱਚੇ ਪਾਤਸ਼ਾਹ ਮੇਰੀ ਅਰਦਾਸ ਆ, ਮੈਨੂੰ ਹਰ ਯੁਗ ਵਿੱਚ ਆਪਣੇ ਦਾਸ ਦੀ ਸੇਵਾ ਬਖਸ਼ੋ ਜੀ।
ਗੁਰ ਕੱਟੀ ਮਹਿੰਦੀ ਜੇਵੜੀ,
ਗੁਰ ਕੱਟੀ ਮਹਿੰਦੀ ਜੇਵੜੀ, ਲਹਿੰਦੇ ਪਾਸੇ ਦੀ ਬੋਲੀ ਆ ਸਤਸੰਗ ਜੀ, ਪਾਕਿਸਤਾਨ ਵਾਲੇ ਪੰਜਾਬ ਦੀ, ਜਾਂ ਇਹਨੂੰ ਵੀ ਅੱਗੇ ਆਪਾਂ ਚਲੇ ਜਾਈਏ ਮੁਲਤਾਨ ਵਾਲੇ ਪਾਸੇ ਨੂੰ, ਕਹਿੰਦੇ ਗੁਰੂ ਨੇ ਕਿਰਪਾ ਕਰਕੇ ਜਮਾਂ ਦੀ ਫਾਈ ਕੱਟ ਦਿੱਤੀ ਹੈ ਸਾਡੀ ਜੇਵੜੀ, ਕਹਿੰਦੇ ਰੱਸੀ ਨੂੰ ਜਿਹੜੀ ਰੱਸੀ ਸਾਡੇ ਗਲ ਚ ਹੰਤਾ ਮਮਤਾ ਦੀ ਪਈ ਸੀ, ਮਹਾਰਾਜ ਦੇ ਜਿਸ ਵੇਲੇ ਚਰਨ ਪਰਸੇ ਉਹਨਾਂ ਕਿਰਪਾ ਕਰਕੇ ਦੂਰ ਕਰ ਦਿੱਤੀ, ਗਲ ਚੋਂ ਲਾਹ ਦਿੱਤੀ।
ਬਹੁਤ ਛਿੰਜ ਨਾ ਨੱਚੋ,
ਕਹਿੰਦੇ ਹੁਣ ਮੈਂ ਇਸ ਛਿੰਜ ਵਿੱਚ ਨਹੀਂ ਜੀ ਆਉਣਾ, ਇਹ ਜਿਹੜਾ ਨਾਚ ਕਰੀ ਜਾਂਦੇ ਨਾ ਸਾਰੇ ਜੀਵ ਸੰਸਾਰ ਨੂੰ ਕੀ ਅਖਾੜੇ ਵਿੱਚ, ਹਾਂ ਮੈਂ ਬਹੁਤ ਛਿੰਜ ਨਾ ਨੱਚੋ, ਮੈਂ ਨੀ ਜਿੱਥੇ ਆਉਣਾ ਹੁਣ ਇਹ ਨੱਚਣ ਵਾਸਤੇ, ਨਿਰਤ ਕਰਨ ਵਾਸਤੇ, ਭਾਵ ਮੇਰਾ ਮੁੜ ਮੁੜ ਕੇ ਸੰਸਾਰ ਵਿੱਚ ਆਉਣਾ ਜਾਣਾ ਗੁਰੂ ਨੇ ਕਿਰਪਾ ਕਰਕੇ ਮਿਲ ਹੀ ਦਿੱਤਾ ਹਜੇ।
ਨਾਨਕ ਅਵਸਰ ਲੱਤਾ ਭਾਲ ਜੀਓ,
ਕਹਿੰਦੇ ਕਿਉਂਕਿ ਮੈਂ ਇਹ ਅਵਸਰ ਸਾਂਭ ਲਿਆ ਉਸ, ਕਹਿੰਦੇ ਸਮੇਂ ਨੂੰ, ਇਹ ਮਨੁੱਖਾ ਜੀਵਨ ਦਾ ਕੀਮਤੀ ਸਮਾਂ ਮੈਂ ਸਾਂਭ ਕੇ ਤੇ ਪਰਮਾਤਮਾ ਨੂੰ ਭਾਲ ਲਿਆ ਜੇ, ਗੁਰੂ ਨੂੰ ਲੱਭ ਲਿਆ ਜੇ, ਮਹਾਰਾਜ ਦੀ ਸੰਗਤ ਕਰ ਲਈ ਹੈ, ਗੁਰੂ ਤੇ ਯਕੀਨ ਕਰ ਲਿਆ, ਗੁਰੂ ਦੇ ਸ਼ਬਦ ਦਾ ਜਾਪ ਜਪਿਆ, ਤੇ ਮਹਾਰਾਜ ਨੇ ਮੇਰੀ ਕੰਡ ਉੱਤੇ ਥਾਪੀ ਦਿੱਤੀ, ਜਿਸ ਕਰਕੇ ਹੁਣ ਵਿਕਾਰ ਵੀ ਮੇਰੇ ਉੱਤੇ ਆਪਣਾ ਜ਼ੋਰ ਨਹੀਂ ਪਾ ਸਕਦੇ। ਤਨ ਤਨ ਰਾਮਦਾਸ ਗੁਰਜਨ ਸਿਰਿਆ ਤੇ ਸਵਾਰਿਆ, ਐਸੇ ਗੁਰੂ ਰਾਮਦਾਸ ਜੀ ਦੀ ਵਡਿਆਈ ਹੈ ਸਤ ਸੰਗਤ ਜੀ, ਮਹਾਰਾਜ ਨੂੰ ਹਾਜ਼ਰ ਨਾਜ਼ਰ ਜਾਣ ਕੇ ਨਮਸਕਾਰ ਕਰੀਏ ਤੇ ਗੁਰੂ ਦੀ ਕਿਰਪਾ ਜ਼ਰੂਰ ਵਰਤਦੀ ਹੈ। ਸਤਿਗੁਰੂ ਜੀ ਰਹਿਮਤ ਕਰਨ, ਸ਼ਬਦ ਦੀ ਸਮਾਪਤੀ ਹੋਈ, ਸਮਾਂ ਸਮਾਪਤ ਹੋਇਆ, ਬਹੁਤ ਸਾਰੀਆਂ ਭੁੱਲਾਂ ਸਤ ਸੰਗਤ ਜੀ ਵਿਚਾਰ ਕਰਦੀਆਂ ਹੁੰਦੀਆਂ, ਹੋਈਆਂ ਭੁੱਲਾਂ ਲੋਕਾਂ ਦੀ ਸੰਗਤ ਨੇ ਖਮਾ ਬਖਸ਼ਣੀ ਜੀ। ਵੇਖਿਆ ਕਿਤੇ ਨਾ ਛੁੱਟੀ ਆ ਕਿਨ ਕਰ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ਣਾ ਨਾਨਕ ਪਾਰ ਉਤਾਰ, ਪ੍ਰੇਮ ਨਾਲ ਫਤਿਹ ਦਾ ਜਵਾਬ ਦਿਓ ਬੁਲਾਓ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।